ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਰਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੇ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨਿਤ ਕਾਰੀਗਰ ਚਿੰਤ ਹੈ ਸ੍ਰੀ ਹਰਿਮੰਦਰ ਚਾਰ ਸ੍ਰੀ ਅਰਜਨ ਸਿੱਖਨ ਸਹਿਤ ਆਨੰਦ ਬਿਲੰਦ ਨਿਹਾਰ ਨਿਤ ਕਾਰੀਗਰ ਚਿੰਤ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ ਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਨ ਵਾਸਤੇ ਸਤਸੰਗ ਜੀ ਇਕੱਤਰ ਹੋਏ ਹਾਂ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਬਖਸ਼ਿਸ਼ਾਂ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਨੇ ਨਾਲ ਨਾਲ ਦਰਬਾਰ ਸਾਹਿਬ ਦੀ ਸੇਵਾ ਗੁਰਸਿੱਖ ਬੜੇ ਚਾਅ ਨਾਲ ਉਤਸ਼ਾਹ ਨਾਲ ਸਤਸੰਗ ਜੀ ਕਰ ਰਹੇ ਨੇ ਨਾਲ ਨਾਲ ਬੇਅੰਤ ਗੁਰੂ ਕੇ ਸਿਖਾ ਰਹੇ ਮਹਾਰਾਜ ਜੀ ਪਾਸ ਸਵਾਲ ਪੁੱਛਦੇ ਮਹਾਰਾਜ ਜੀ ਉਹਨਾਂ ਦੇ ਜਵਾਬ ਦਿੰਦੇ ਮਹਾਰਾਜ ਜੀ ਪਾਸੋਂ ਗੁਰਸਿੱਖੀ ਪ੍ਰਾਪਤ ਕਰਦੇ ਨਿਹਾਲ ਹੁੰਦੇ ਸੋ ਗੁਰਸਿੱਖਾਂ ਦੇ ਪ੍ਰਸੰਗ ਸਤਸੰਗ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸ਼੍ਰਵਣ ਕੀਤੇ ਜਿਵੇਂ ਮਹਾਰਾਜ ਜੀ ਦੇ ਪਾਸ ਢਿੱਲੋਂ ਗੋਤ ਦੇ ਸਤਸੰਗ ਜੀ ਚੌਧਰੀ ਭਾਈ ਲਾਲ ਜੀ ਅਤੇ ਭਾਈ ਲੰਗਾਹਾ ਜੀ ਇਹ ਚੱਲ ਕੇ ਆਏ ਦੋਨੇ ਗੁਰਸਿੱਖ ਬੇਨਤੀ ਕੀਤੀ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਵੀ ਉਪਦੇਸ਼ ਬਖਸ਼ੋ ਕੋਈ ਆਪ ਜੀ ਦੇ ਸਰੋਵਰ ਦੀ ਆਪ ਦੇ ਗੁਰੂ ਘਰ ਦੀ ਬਹੁਤ ਮਹਿਮਾ ਸੁਣ ਕੇ ਆਏ ਹਾਂ ਉਸ ਵੇਲੇ ਮਹਾਰਾਜ ਜੀ ਨੇ ਸਤਸੰਗ ਜੀ ਦੋਨੇ ਗੁਰਸਿੱਖਾਂ ਨੂੰ ਅੰਮ੍ਰਿਤਸਰ ਸਰੋਵਰ ਦੀ ਦਰਬਾਰ ਸਾਹਿਬ ਦੀ ਮਹਾਨ ਮਹਿਮਾ ਸਤਸੰਗ ਜੀ ਮਹਾਤਮ ਸੁਣਾਇਆ ਕਿ ਗੁਰਸਿੱਖੋ ਇੱਥੋਂ ਦੀ ਜੋ ਸੇਵਾ ਕਰੂੰਗੇ ਸਭ ਪਦਾਰਥ ਪ੍ਰਾਪਤ ਹੋਣਗੇ ਸੇਵਾ ਕਰੋ ਇਸ ਤਰ੍ਹਾਂ ਸਤਸੰਗ ਜੀ ਸੁਣ ਕੇ ਦੋਨੇ ਗੁਰਸਿੱਖ ਸੇਵਾ ਕਰਨ ਲੱਗ ਗਏ ਮਿੱਟੀ ਪੁੱਟਦੇ ਹਨ ਸਿਰ 'ਤੇ ਰੱਖ ਰੱਖ ਕੇ ਬਾਹਰ ਕੱਢਦੇ ਨੇ ਕਿਉਂਕਿ ਚੌਧਰੀ ਸੀ ਧਨ ਵੀ ਸੀ ਧਨ ਦੇ ਕਰਕੇ ਸਤਸੰਗ ਜੀ ਮਜ਼ਦੂਰ ਲਗਾ ਦਿੱਤੇ ਅਤੇ ਇਸ ਤਰ੍ਹਾਂ ਧਨ ਨਾਲ ਵੀ ਸੇਵਾ ਕੀਤੀ ਸੇਵਾ ਕਰਦੇ ਅਖੀਰ ਨੂੰ ਸਤਸੰਗ ਜੀ ਉੱਚੀਆਂ ਪਦਵੀਆਂ ਪ੍ਰਾਪਤ ਹੋਈਆਂ ਮੁਕਤੀ ਨੂੰ ਪ੍ਰਾਪਤ ਕੀਤਾ ਗੁਰਸਿੱਖਾਂ ਨੇ ਇਸੇ ਤਰ੍ਹਾਂ ਤਿੰਨ ਮਸੰਦ ਆਏ ਨੇ ਭਾਈ ਡਰੋਲੀ ਦੇ ਰਹਿਣ ਵਾਲੇ ਅਮਰਾ ਸ਼ਾਹੂ ਅਤੇ ਇਸੇ ਤਰ੍ਹਾਂ ਦੋ ਹੋਰ ਸਤਸੰਗ ਜੀ ਉਹਨਾਂ ਨੇ ਆ ਕਰਕੇ ਮਹਾਰਾਜ ਜੀ ਦੇ ਪਾਸ ਨਮਸਕਾਰ ਕੀਤੀ ਅਜਾਇਬ ਉਮਰਾ ਸ਼ਾਹੂ ਅਤੇ ਅਜਬ ਤਿੰਨੇ ਭਾਈ ਡਰੋਲੀ ਦੇ ਰਹਿਣ ਵਾਲੇ ਇਹਨਾਂ ਨੇ ਆ ਕਰਕੇ ਨਮਸਕਾਰਾਂ ਕੀਤੀਆਂ ਬੇਅੰਤ ਸੰਗਤਾਂ ਦੀ ਕਾਰ ਭੇਟਾ ਲਿਆਉਂਦੇ ਮਹਾਰਾਜ ਜੀ ਅੱਗੇ ਰੱਖਦੇ ਸੇਵਾ ਕਰਦੇ ਬੜੇ ਚਾਅ ਮਹਾਰਾਜ ਜੀ ਇੱਕ ਦਿਨ ਤਿੰਨਾਂ ਨੂੰ ਪੁੱਛਦੇ ਕਹਿੰਦੇ ਗੁਰਸਿੱਖੋ ਦੱਸੋ ਇਹ ਜਿਹੜੀ ਮਾਇਆ ਹੈ ਗੁਰੂ ਸਾਹਿਬ ਜੀ ਦੀ, ਗੁਰੂ ਨਾਨਕ ਦੇਵ ਜੀ ਦੀ, ਇਹਨੂੰ ਤੁਸੀਂ ਕਿਸ ਤਰ੍ਹਾਂ ਕਰਕੇ ਜਾਣਦੇ ਹੋ? ਉਸ ਵੇਲੇ ਕਹਿਣ ਲੱਗੇ, ਮਹਾਰਾਜ ਜੀ, ਇਹਦਾ ਗੁਰੂ ਘਰ ਦੀ ਮਾਇਆ ਹੈ। ਗੁਰਸਿੱਖ ਪ੍ਰੇਮ ਨਾਲ ਦਸਾਂ ਨਹੁੰ ਦੀ ਕਿਰਤ ਕਰਦੇ, ਸਾਰਾ ਸਾਰਾ ਦਿਨ ਕੰਮ ਕਰਦੇ, ਫਿਰ ਆਪਣਾ ਦਸਵੰਧ ਕੱਢ ਕੇ ਜਿੰਨਾ ਕਿਸੇ ਕੋਲ ਬਣਦਾ, ਕੋਈ ਗਰੀਬ ਅਮੀਰ ਮਹਾਰਾਜ ਜੀ ਕੱਢਦਾ ਤੁਹਾਡੇ ਵਾਸਤੇ ਸ਼ਰਧਾ ਭੇਟਾ ਨਾ, ਪਰ ਕਈ ਵੇਲੇ ਕੰਮਾਂ 'ਚ ਰੁੱਝੇ ਰਹਿਣੇ ਕਰਕੇ ਆਪ ਨਹੀਂ ਪਹੁੰਚ ਸਕਦੇ, ਮਹਾਰਾਜ ਜੀ ਸਾਡੇ ਹੱਥੀ ਭੇਜ ਦੇ। ਅਸੀਂ ਮਹਾਰਾਜ ਜੀ ਇਸ ਧਨ ਨੂੰ ਵਰਤਦੇ ਹਾਂ, ਸਾਡੇ ਵਾਸਤੇ ਦਾ ਜਿਹੜਾ ਧਨ ਹੈ ਜ਼ਹਿਰ ਰੂਪ ਕਰਕੇ ਮਹਾਰਾਜ ਜੀ ਅਸੀਂ ਜਾਣੇ। ਜਿਵੇਂ ਪੁਰਾਣਾ ਮਤ ਦੇ ਵਿੱਚ, ਪੁਰਾਣਕ ਮਤ ਅਨੁਸਾਰ ਜਿਹੜੇ ਸ਼ਿਵ ਜੀ ਦੇ ਸਾਧਸਾਂ ਦੇ ਮੰਦਰ ਹੁੰਦੇ ਨੇ, ਸ਼ਿਵ ਜੀ ਦੇ ਦੁਆਲੇ ਹੁੰਦੇ ਨੇ, ਉਹਦਾ ਜਿਹੜਾ ਉੱਥੇ ਕੋਈ ਚੜ੍ਹਾਈ ਹੋਈ ਵਾਸਤੂ ਉਹਨੂੰ ਕੋਈ ਗ੍ਰਹਿਣ ਨਹੀਂ ਕਰਦਾ। ਜਿਹੜੇ ਪੁਜਾਰੀ ਹੁੰਦੇ ਸਾਧਸਾਂ ਜੀ ਡਰਦੇ ਰਹਿੰਦੇ ਨੇ, ਕਿਉਂ? ਕਹਿੰਦੇ ਵੀ ਬੜਾ ਕੈੜਾ ਪਦਾਰਥ ਹੈ, ਜੇ ਇਹਨੂੰ ਅਸੀਂ ਧਾਰਾਂਗੇ, ਕਹਿੰਦੇ ਉਸੇ ਵੇਲੇ ਕੁਛ ਨਾ ਕੁਛ ਉਲਟਾ ਹੋ ਜਾਂਦਾ ਸਾਨੂੰ। ਸੋ ਇਸ ਕਰਕੇ ਕਹਿੰਦੇ ਮਹਾਰਾਜ ਜੀ, ਇਹ ਜਿਹੜਾ ਆਪ ਜੀ ਦਾ ਧਨ ਹੈ, ਗੁਰੂ ਦਾ ਧਨ, ਜੇ ਅਸੀਂ ਵਰਤਦੇ ਹਾਂ, ਘਰੇ ਲਿਜਾ ਕੇ ਰੱਖਦੇ, ਸਾਡੇ ਵਾਸਤੇ ਜ਼ਹਿਰ ਰੂਪ ਹੈ। ਜਨਮ ਹੀ ਸਾਡਾ ਤਾਂ ਮਹਾਰਾਜ ਜੀ ਇਸ ਧਨ ਨੂੰ ਵਰਤਣੇ ਕਰਕੇ ਮਹਾਰਾਜ ਜੀ ਵਿਅਰਥ ਚਲਿਆ ਜਾਵੇਗਾ। ਸੋ ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਇਹਨਾਂ ਦੇ ਪਾਸੋਂ ਜਵਾਬ ਸੁਣਿਆ, ਕਹਿੰਦੇ ਭਾਈ ਧਨ ਹੋ ਗੁਰਸਿੱਖੋ, ਜੇ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋਗੇ ਤੁਹਾਡਾ ਉਧਾਰ ਹੋਵੇਗਾ। ਸੋ ਇਹ ਗੁਰਸਿੱਖਾਂ ਦੀ ਸਾਧਸੰਗ ਜੀ ਇਸ ਤਰ੍ਹਾਂ ਕਲਿਆਣ ਹੋਈ। ਇਸੇ ਤਰ੍ਹਾਂ ਭਾਈ ਪੈੜਾ ਜੀ ਅਤੇ ਭਾਈ ਕੰਦੂ ਜੀ, ਇਹ ਦੋਨੇ ਗੁਰਸਿੱਖ ਆਏ ਹਨ, ਅੰਮ੍ਰਿਤਸਰ ਦੀ ਸਰੋਵਰ ਦੀ ਸੇਵਾ ਵਿੱਚ ਲੱਗੇ ਨੇ। ਮਹਾਰਾਜ ਨੇ ਫਿਰ ਇਹਨਾਂ ਨੂੰ ਵੀ ਸੁਣਾਉਣਾ ਕੀਤਾ, ਭਾਈ ਗੁਰਸਿੱਖੋ, ਅੰਮ੍ਰਿਤ ਸਰੋਵਰ ਪਾਵਨ ਪਵਿੱਤਰ ਸਰੋਵਰ ਹੈ, ਸਭ ਤੀਰਥ ਇੱਥੇ ਆ ਕੇ ਨਿਵਾਸ ਕਰਦੇ ਨੇ। ਤੀਜੇ ਪਾਤਸ਼ਾਹ ਸਾਡੇ ਨਾਨਾ ਸਤਿਗੁਰੂ ਜੀ ਨੇ, ਕਹਿੰਦੇ ਇੱਕ ਵਾਰ ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਪਾਸ ਬੁਲਾ ਕੇ ਸੱਦਿਆ, ਪਲਾਸ ਬਿਠਾ ਕੇ ਬਾਹਰ ਤੋਂ ਫੜ ਕੇ ਕਹਿਣ ਲੱਗੇ, ਪੁੱਤ ਕੀ ਕਿਹਾ? ਕਹਿੰਦੇ ਜਿਹੜਾ ਕਲਯੁੱਗ ਦਾ ਭਿਅੰਕਰ ਸਮਾਂ ਹੈ, ਕਲਯੁੱਗ ਦੇ ਸਮੇਂ ਵਿੱਚ ਜਿਹੜੇ ਜੀਵ ਨੇ, ਕਹਿੰਦੇ ਸ਼ਕਤੀ ਤੋਂ ਹੀਣੇ ਨੇ। ਇੱਕ ਤਾਂ ਸਤਸੰਗ ਜੀ ਸਰੀਰਕ ਬਲ ਦੀ ਸ਼ਕਤੀ ਹੈ ਨਹੀਂ, ਜਿੰਨੇ ਪੁਰਾਣੇ ਸਮਿਆਂ ਵਿੱਚ ਸਰੀਰ ਤਾਕਤਵਰ ਹੋਇਆ ਕਰਦੇ ਸੀ, ਉਨੀ ਸ਼ਕਤੀ ਨਹੀਂ, ਕਹਿੰਦੇ ਨਾ ਚ ਰਹੀ, ਉਨੀ ਉਮਰ ਨਹੀਂ ਰਹੀ, ਉਮਰ ਦੀ ਸ਼ਕਤੀ ਨਹੀਂ, ਧਨ ਦੀ ਸ਼ਕਤੀ ਨਹੀਂ, ਮਾਨਸਿਕ ਸ਼ਕਤੀ ਨਹੀਂ, ਬੁੱਧੀ ਵੀ ਕਹਿੰਦੇ ਮੋਟੀ ਹੈ ਇਹਨਾਂ ਦੀ, ਸਮਝ ਨਹੀਂ ਛੇਤੀ ਪੈਂਦੀ, ਵਾਰ ਵਾਰ ਸਮਝਾਉਣਾ ਪੈਂਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਕਲਯੁੱਗ ਦੇ ਜੀਵ ਸ਼ਕਤੀ ਤੋਂ ਹੀਣੇ ਹਨ, ਫਿਰ ਇੰਨੇ ਇਹ ਪਦਾਰਥਾਂ ਦੇ ਚੱਕਰ ਵਿੱਚ ਫਸੇ ਨੇ, ਇੰਨੇ ਫਸੇ ਹੋਏ ਨੇ ਪਦਾਰਥਾਂ ਵਿੱਚ, ਕਹਿੰਦੇ ਇਹ ਤੀਰਥ ਯਾਤਰਾ ਹੋਰ ਕਿਸੇ ਅਸਥਾਨ 'ਤੇ ਵੀ ਨਹੀਂ ਜਾ ਸਕਦੇ, ਉੱਥੇ ਜਾ ਕੇ ਫਿਰ ਸ੍ਰੇਸ਼ਟ ਯੋਗ ਬੰਦੇ ਨੂੰ ਦਾਨ ਕਰਨਾ, ਉਹ ਵੀ ਨਹੀਂ ਕਰ ਸਕਦੇ। ਕਹਿੰਦੇ ਇਸ ਕਰਕੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਮਦਰ ਦੇਸ਼ ਇਹ ਪੰਜਾਬ ਦੇ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਤੀਰਥ ਰਚਨਾ ਕਰੋ, ਅੰਮ੍ਰਿਤ ਸਰੋਵਰ ਰਚੋ, ਜਿੱਥੇ ਸਭ ਤੀਰਥਾਂ ਦਾ ਕਹਿੰਦੇ ਨਿਵਾਸਾ ਹੋਵੇਗਾ। ਕਲਯੁਗ ਦੇ ਸਮੇਂ ਵਿੱਚ ਜਿੰਨੇ ਤੀਰਥ ਹੋਣਗੇ ਉਹ ਆ ਕਰਕੇ ਇਸ ਤੀਰਥ ਦੀ ਸਾਧ ਸੰਗਤ ਸ਼ਰਨ ਲੈਣਗੇ। ਕਹਿੰਦੇ ਪਲਯੁਗ ਦਾ ਭਿਆਨਕ ਸਮਾਂ ਜਿਸ ਵੇਲੇ ਗੰਗਾ ਵੀ ਅਲੋਪ ਹੋਵੇਗੀ, ਕਹਿੰਦੇ ਉਸ ਵੇਲੇ ਸਭ ਤੀਰਥ ਇੱਥੇ ਆ ਕੇ ਸ਼ਰਨ ਲੈਣਗੇ, ਕਲਯੁਗ ਦੇ ਭਿਅੰਕਰ ਸਮੇਂ ਤੋਂ ਡਰਦੇ ਹੋਏ। ਇੱਥੇ ਕਹਿੰਦੇ ਨਾਮ ਦੇ ਪ੍ਰਤਾਪ ਕਰਕੇ ਕਲਯੁਗ ਨੇੜੇ ਨਹੀਂ ਆਵੇਗਾ। ਜਿੰਨੇ ਰਿਖੀ ਮੁਨੀ ਨੇ, ਸੰਤ ਮਹਾਤਮਾ ਹੋਣਗੇ, ਕੋਹਾਂ ਕੋਹਾਂ ਵਿੱਚ ਇਸ ਅਸਥਾਨ ਦੇ ਕਹਿੰਦੇ ਆਲੇ ਦੁਆਲੇ ਕਹਿੰਦੇ ਰਹਿਣਾ ਕਰਨਗੇ, ਹੋਰ ਕਿਤੇ ਨਹੀਂ ਜਾਣਗੇ। ਇਸ ਤਰ੍ਹਾਂ ਮਹਾਰਾਜ ਨੇ ਮਹਾਤਮ ਉਚਾਰਿਆ, ਭਾਈ ਕੰਦੂ ਜੀ, ਭਾਈ ਪੈੜਾ ਜੀ ਦੋਨਾਂ ਨੇ ਸਤਸੰਗ ਦੀ ਸੇਵਾ ਕਰਕੇ ਆਤਮ ਗਿਆਨ ਨੂੰ ਪ੍ਰਾਪਤ ਕੀਤਾ, ਆਪਣੇ ਆਪਣੇ ਨਗਰਾਂ ਵਿੱਚ ਜਾ ਕੇ ਸਿੱਖੀ ਦਾ ਫੈਲਾਅ ਕੀਤਾ, ਆਪਣੇ ਹੋਰ ਸਕੇ ਸੰਬੰਧੀਆਂ ਨੂੰ ਸਤਸੰਗ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਉਪਦੇਸ਼ ਦੇ ਕਰਕੇ ਗੁਰਸਿੱਖ ਬਣਾਇਆ। ਇਸ ਤਰ੍ਹਾਂ ਸਤਸੰਗ ਜੀ ਆਪਣੀ ਵੀ ਕਲਿਆਣ ਕੀਤੀ, ਅੱਗੇ ਹੋਰ ਪਰਿਵਾਰਾਂ ਦੀ ਵੀ ਕਲਿਆਣ ਕੀਤੀ। ਇਹ ਪ੍ਰਸੰਗ ਸ਼੍ਰਵਣ ਕੀਤੇ ਸਨ, ਅੱਗੇ ਜਿਵੇਂ ਹੋਰ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਜੀ, ਜਿਵੇਂ ਅੰਮ੍ਰਿਤਸਰ ਦੀ ਸਰੋਵਰ ਦੀ ਸੋਤੇ ਦਰਬਾਰ ਸਾਹਿਬ ਦੀ ਸੇਵਾ ਸੰਪੂਰਨ ਹੋ ਰਹੀ ਹੈ, ਉਹ ਸਤਸੰਗ ਜੀ ਆਪਾਂ ਸ਼੍ਰਵਣ ਕਰਨਾ ਕਰੀਏ ਜੀ ਅੱਜ ਦਾ ਪਾਵਨ ਪਵਿੱਤਰ ਇਤਿਹਾਸ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਕਾਰੀਗਰ ਚਿੰਤ ਹੈ,
ਪ੍ਰਤੀ ਕਾਰੀਗਰ ਸਤਸੰਗ ਜੀ ਚਿਣ ਰਹੇ ਨੇ ਇੱਟਾਂ ਨੂੰ।
ਸ੍ਰੀ ਹਰਿਮੰਦਰ ਚਾਰ
ਸਾਹਿਬ ਸੁੰਦਰ ਦੀਆਂ,
ਸ੍ਰੀ ਅਰਜਨ ਸਿੱਖਨ ਸਹਿਤ
ਸਾਹਿਬ ਜੀ ਸਿੱਖਾਂ ਦੇ ਸਹਿਤ,
ਅਨੰਦ ਬਿਲੰਦ ਨਿਹਾਰ
ਅਨੰਦ ਦੇ ਸਹਿਤ ਸੇਵਾ ਨੂੰ ਦੇਖ ਰਹੇ,
ਜਾਓ ਭਈ ਚਹੁ ਦਿਸ਼ ਬਣੀ ਸੁਪਾਨ ਚਕੋਰ।
ਚਾਰੇ ਪਾਸੇ ਦਰਬਾਰ ਸਾਹਿਬ ਦੇ ਸੁੰਦਰ ਸਾਧ ਸੰਗ ਦੀ ਪੌੜੀਆਂ ਬਣ ਗਈਆਂ ਨੇ।
ਸੁੰਦਰ ਬਣਿਆ ਦਰਸ਼ਨੀ ਪਾਰ,
ਦਰਸ਼ਨੀ ਦਰਸ਼ਨੀ ਡਿਉੜੀ ਹੈ ਜਿੱਥੋਂ ਆਪਾਂ ਅੰਦਰ ਨੂੰ ਜਾਈਦਾ ਹੈ, ਪੁਲ ਤੇ ਚੜੀਦਾ ਹੈ, ਉਹ ਵੀ ਬਹੁਤ ਸੁੰਦਰ ਬਣੀ ਹੈ।
ਸਰ ਅੰਦਰ ਪੁਲ ਰਚਿਓ ਵਿਸਾਲ,
ਸਰੋਵਰ ਦੇ ਵਿੱਚ ਕਹਿੰਦੇ ਸੁੰਦਰ ਪੁਲ ਰਚ ਦਿੱਤਾ ਹੈ।
ਜਹ ਕੋ ਆਏ ਜਾਏ ਨਰ ਜਾਲ,
ਬਹੁਤ ਜਿਹੜੇ ਗੁਰੂ ਕੇ ਸਿੱਖ ਨੇ ਆਉਂਦੇ ਨੇ ਜਾਂਦੇ ਨੇ ਅੰਦਰ ਨੂੰ।
ਚਹੁੰ ਦਿਸ਼ ਤੇ ਮਿਹਨਤੀ ਕਰ ਸਾਰੀ,
ਇਸ ਵਾਰ ਇਸੇ ਸਾਧ ਸੰਜੇ ਮਿਹਨਤੀ ਕਰਕੇ ਰਾਜ ਮਿਸਤਰੀ ਨੇ
ਕੁਰਸੀ ਸਰ ਤੇ ਉਰਦ ਉਸਾਰੀ,
ਇੱਕ ਥੜਾ ਜਿਹਾ ਜਿਸ ਨੂੰ ਸਾਧ ਸੰਜੀ ਪਹਿਲਾ ਫਸਟ ਕੋਰ ਸਾਹਿਬ ਬਿਲਡਿੰਗ ਦਾ ਉਹ ਸਾਧ ਸੰਜੀ ਉੱਤੇ ਨੂੰ ਉਸਾਰਨਾ ਕੀਤਾ ਹੈ, ਉਹਦੀ ਮਿਹਨਤੀ ਕਰਕੇ ਜਿਹਦੇ ਉੱਤੇ ਫਿਰ ਅੱਗੇ ਹੋਰ ਕੰਧਾਂ ਉੱਤੇ ਨੂੰ ਖੜੀਆਂ ਹੋਣੀਆਂ ਹਨ।
ਚਾਰ ਕੋਣ ਜੁਤ ਭਰੇ ਬਣਾਏ,
ਚਾਰ ਨੁੱਕਰ ਚੰਗੇ ਤਰੀਕੇ ਨਾਲ ਬਣਾਏ ਹਨ।
ਪੂਰਬ ਦਿਸ਼ ਹਰ ਪੌੜ ਰਖਾਏ,
ਸਾਂਝੀ ਇਸ ਤਰ੍ਹਾਂ ਪੂਰਬ ਦੀ ਦਿਸ਼ਾ ਵੱਲ ਹਰ ਕੀ ਪੌੜੀ ਜਿੱਥੇ ਆ ਵਾਹਿਗੁਰੂ ਜੀ ਨੇ ਆ ਕਰਕੇ ਸੇਵਾ ਕੀਤੀ ਸੀ, ਜਿੱਥੇ ਹਰ ਕੀ ਪੌੜੀ ਜਿੱਥੋਂ ਆ ਕੇ ਜਾ ਕੇ ਆਪਾਂ ਸਾਧ ਸੰਗ ਜੀ ਚੋਲਾ ਲੈਂਦੇ ਹਾਂ, ਉਹ ਹਰ ਕੀ ਪੌੜੀ ਵਾਲਾ ਸਥਾਨ ਬਣਾਇਆ ਹੈ।
ਪ੍ਰਦਕਸ਼ਣਾ ਦੇਵੇ ਕੇ ਕਾਰਨ,
ਇਸੇ ਤਰ੍ਹਾਂ ਪ੍ਰਦਕਸ਼ਣਾ ਪ੍ਰਕਰਮਾ ਕਰਨ ਦੇ ਵਾਸਤੇ
ਕੁਰਸੀ ਪਰ ਥਲ ਰਾਖ ਸੁਧਾਰਨ,
ਕੁਰਸੀ ਤੋਂ ਆਲੇ ਦੁਆਲੇ ਸਾਧ ਸੰਗ ਜੀ ਜਗ੍ਹਾ ਰੱਖੀ ਹੈ ਵੀ ਗੁਰੂ ਕੇ ਸਿੱਖ ਆਉਣਗੇ ਪ੍ਰਕਰਮਾ ਕਰ ਸਕਣ, ਕਿਉਂਕਿ ਹੁਣ ਤਾਂ ਇਹ ਵੀ ਨਹੀਂ ਕਰਦੇ। ਪੁਰਾਣੇ ਗੁਰਸਿੱਖ ਤਿੰਨ ਤਿੰਨ ਪ੍ਰਦਕਸ਼ਣਾ ਕਰਿਆ ਕਰਦੇ ਸੀਗੇ, ਉਹ ਰਹਿਤਨਾਮੇ ਦੇ ਵਚਨ ਨੇ। ਉੱਥੇ ਭਾਈ ਨੰਦ ਲਾਲ ਜੀ ਪੁੱਛਿਆ, ਮਹਾਰਾਜ ਜੀ ਕਿਤਨੇ ਸਰੂਪ ਨੇ ਆਪ ਜੀ ਦੇ? ਕਹਿੰਦੇ ਨਿਰਗੁਣ ਸਰਗੁਣ ਗੁਰ ਸ਼ਬਦ ਤੀਨ ਰੂਪ ਹੈ ਮੋਹੇ ਕੇ। ਪੁਰਾਣੇ ਗੁਰਸਿੱਖ ਤਿੰਨ ਪ੍ਰਕਰਮਾ ਕਰਿਆ ਕਰਦੇ ਸੀ, ਇਸ ਕਰਕੇ ਵੀ ਮਹਾਰਾਜ ਦੇ ਤਿੰਨ ਸਰੂਪ ਨੇ। ਹੋਰ ਕੀ ਮਹਾਰਾਜ, ਮੈਂ ਮਨ ਕਰਕੇ ਵੀ ਕਿਰਪਾ ਕਰਿਓ, ਮੇਰੇ ਮਨ ਤੇ ਵੀ ਮਹਾਰਾਜ ਜੀ ਕਿਰਪਾ ਕਰਿਓ, ਵਕਾਰ ਨਾ ਫੁੱਲ, ਮਨ ਵੀ ਮੈਂ ਆਪ ਜੀ ਨੂੰ ਅਰਪਦਾ, ਮਨ ਕਰਕੇ ਵੀ ਸਿਮਰਨ ਕਰਾਂ, ਇਹ ਪਹਿਲੀ ਪ੍ਰਕਰਮ। ਦੂਜੀ ਪ੍ਰਕਰਮਾ ਸਰੀਰ ਕਰਕੇ ਵੀ ਸੇਵਾ ਕਰਾਂ, ਮਹਾਰਾਜ ਜੀ ਰਸਨਾ ਕਰਕੇ ਵੀ ਤੁਹਾਡੀ ਬਾਣੀ ਪੜ੍ਹਾਂ, ਤਿੰਨ ਪ੍ਰਕਰਮਾ ਇਸ ਕਰਕੇ। ਚਾਰ ਪ੍ਰਕਰਮਾ ਚਾਰ ਭੂਮਿਕਾ ਨੇ, ਮਹਾਰਾਜ ਜੀ ਕਿਰਪਾ ਕਰਿਓ ਮੈਨੂੰ ਚੌਥੀ ਭੂਮਿਕਾ, ਜਿਹੜੇ ਤਿੰਨ ਗੁਣ ਨੇ ਇਹਨਾਂ ਤੋਂ ਉੱਤੇ ਉਠਾ ਕੇ ਚੌਥੀ ਭੂਮਿਕਾ ਦੀ ਬਖਸ਼ਿਸ਼ ਕਰਿਓ। ਪੰਜ ਪ੍ਰਕਰਮਾ ਮਹਾਰਾਜ ਜੀ ਕਿਰਪਾ ਕਰਿਓ ਕਾਮ ਦੀ ਨਿਵਿਰਤੀ, ਕ੍ਰੋਧ ਦੀ ਨਿਵਿਰਤੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਇਹਨਾਂ ਪੰਜਾਂ ਦੀ ਨਿਵਿਰਤੀ ਕਰ ਦਿਓ। ਪੰਜ ਪ੍ਰਕਰਮਾ ਮਹਾਰਾਜ ਜੀ ਸੱਤ ਬਖਸ਼ਿਓ, ਸੰਤੋਖ ਬਖਸ਼ਿਓ, ਇਸੇ ਤਰ੍ਹਾਂ ਮਹਾਰਾਜ ਜੀ ਸੱਤ ਸੰਤੋਖ, ਦਇਆ, ਧਰਮ, ਵਿਚਾਰ, ਇਹ ਪੰਜੀ ਬਖਸ਼ਿਓ। ਮਹਾਂਪੁਰਖ ਤੇਰਾਂ ਪ੍ਰਕਰਮਾ ਕਰਿਆ ਕਰਦੇ ਸੀ ਸੰਤ ਗੁਰਬਚਨ ਸਿੰਘ ਜੀ, ਕਿਉਂ? ਗਿਆਰਾਂ ਗੁਰੂ ਸਾਹਿਬ ਮਹਾਰਾਜ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ, ਬਾਰਵਾਂ ਖਾਲਸੇ ਪੰਥ ਨੂੰ ਵੀ ਗੁਰਤਾ ਗਤੀ ਬਖਸ਼ੀ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਤੇਰਵੀਂ ਪ੍ਰਕਰਮਾ ਸੰਗਤ ਦੀ ਕਰਿਆ ਕਰਦੇ ਸੀ, ਸੇਸ ਕਰਕੇ ਸੰਗਤ ਵੀ ਗੁਰੂ ਕਾ ਰੂਪ ਹੈ, ਸੇਸ ਕਰਕੇ ਖਾਲਸਾ। ਇਸ ਤਰ੍ਹਾਂ ਪ੍ਰਕਰਮਾ ਵਾਸਤੇ ਸਾਧ ਸੰਗਤ ਉਹ ਜਗ੍ਹਾ ਰੱਖੀ ਦਰਬਾਰ ਸਾਹਿਬ ਦੇ,
ਮਿਣ ਚਹੁੰ ਦਿਸ਼ ਤੇ ਏਕ ਸਮਾਨ,
ਚਾਰੇ ਪਾਸਿਓਂ ਮਿਣ ਕਰਕੇ ਇੱਕੋ ਜਿਹੀ ਜਗ੍ਹਾ ਰੱਖੀ ਹੈ।
ਹਰ ਮੰਦਰ ਰਚ ਲੀਨ ਮਹਾਨ,
ਸਾਹਿਬ ਇਸ ਤਰ੍ਹਾਂ ਬਹੁਤ ਸੋਹਣਾ ਰਚ ਲਿਆ ਹੈ।
ਚਹੁੰ ਦਰ ਪਰ ਕਰ ਕਰ ਇੱਕ ਛਾਤ,
ਚਾਰੇ ਦਰਵਾਜਿਆਂ ਦੇ ਉੱਤੇ ਇੱਕ ਇੱਕ ਛੱਤ ਰੱਖੀ ਹੈ।
ਕਰ ਹਰ ਪੌੜ ਛਾਤ ਤਿਸ ਭਾਂਤ,
ਇਸੇ ਤਰ੍ਹਾਂ ਜੋ ਹਰੀ ਹਰ ਕੀ ਪੌੜੀ ਹੈ ਉੱਥੇ ਵੀ ਇੱਕ ਛੱਤ ਰੱਖੀ ਹੈ, ਬਣਾਈ ਹੈ ਉੱਤੇ ਨੂੰ ਇੱਕ ਛੱਤ।
ਦੂਜੀ ਛਾਤ ਲੱਗ ਜਬ ਹੈ ਉਸਾਰਾ,
ਦੂਜੀ ਛੱਤ ਤੱਕ ਸਾਧ ਸੰਗ ਜੀ ਬਣਾ ਲਿਆ ਗਿਆ ਕੰਧਾਂ ਨੂੰ।
ਵਿੱਚ ਹਰ ਮੰਦਰ ਕੋ ਥਲ ਸਾਰਾ,
ਤੇਰਾ ਮੰਦਰ ਸਾਹਿਬ ਦੇ ਵਿਚਲੀ ਜਿੰਨੀ ਜਗ੍ਹਾ ਹੈ।
ਭਈ ਚੁਕਰ ਦੇ ਦੋਏ ਦੋਏ ਛਾਤ,
ਚਾਰੇ ਪਾਸੇ ਦੋ ਦੋ ਛੱਤਾਂ ਹੋ ਗਈਆਂ, ਗੈਲਰੀ ਵਾਲੀਆਂ ਵੀ ਵਿੱਚੇ ਗਿਣ ਕੇ, ਉਹ ਵਿੱਚ ਫਿਰ ਸਾਧ ਸੰਗ ਜੀ ਦੋ ਦੋ ਛੱਤਾਂ ਉੱਤੇ ਜਾ ਕੇ ਫਿਰ ਸਾਰੀ ਛੱਤ ਇਕੱਠੀ ਹੁੰਦੀ ਹੈ, ਗੈਲਰੀ ਦੇ ਵਿੱਚ ਛੱਤ ਨਹੀਂ, ਉਹ ਖਾਲੀ ਜਗ੍ਹਾ ਹੈ ਉੱਤੇ ਨੂੰ।
ਗਰੀ ਬੀਜ ਤੇ ਏਕ ਸੁਹਾਤ,
ਕਹਿੰਦੇ ਵਿੱਚ ਸਾਰੀਆਂ ਇੱਕ ਸੋਭ ਨੇ ਕੀਤੀ ਹੈ, ਇੱਕ ਛੱਤ ਬਣਾਈ ਹੈ ਉੱਤੇ ਜਾ ਕੇ।
ਉੱਪਰ ਤੇ ਪੁਨ ਸਮ ਕਰ ਦਇਓ,
ਉੱਤੋਂ ਜਾ ਕਰਕੇ ਸਾਧ ਸੰਗ ਜੀ ਇਸ ਤਰ੍ਹਾਂ ਇੱਕ ਸਮਾਨ ਕਰ ਦਿੱਤਾ, ਇੱਕ ਛੱਤ ਬਣਾਈ ਹੈ।
ਇੱਕ ਛੱਤ ਦੋ ਛੱਤ ਮਿਲਾਇਓ,
ਇੱਕ ਛੱਤ ਦੇ ਨਾਲ ਕਹਿੰਦੇ ਦੋ ਦੋ ਛੱਤਾਂ ਜਿਹੜੀਆਂ ਸੀ ਉਹ ਸਾਰੀਆਂ ਫਿਰ ਮਿਲਾ ਦਿੱਤੀਆਂ।
ਤਿੰਨ ਹਰ ਪੌੜ ਦੋ ਛੱਤ ਜੋ ਹੋਈ,
ਇਸੇ ਤਰ੍ਹਾਂ ਜੋ ਹਰ ਕੀ ਪੌੜੀ ਹੈ ਉਹਦੇ ਉੱਤੇ ਵੀ ਦੋ ਛੱਤਾਂ ਰੱਖੀਆਂ ਹਨ।
ਉੱਪਰ ਮਿਲਿਓ ਕਿ ਉਹ ਸਮ ਹੋਈ,
ਉੱਤੇ ਜਾ ਕੇ ਸਾਧ ਸੰਗ ਇੱਕ ਸਮਾਨ ਕਰ ਦਿੱਤਾ, ਉੱਤੇ ਜਾ ਕੇ ਇੱਕ ਛੱਤ ਕਰ ਦਿੱਤੀ ਹੈ, ਜਿੱਥੇ ਹਰ ਕੀ ਪੌੜੀ ਹੈ ਉੱਤੇ ਉਹਦੇ ਉੱਤੇ ਜੋ ਪੁਰਾਤਨ ਹੱਥ ਲਿਖਤ ਸਰੂਪ ਹੈ ਉਹ ਪ੍ਰਕਾਸ਼ ਹੁੰਦਾ ਹੈ, ਲੜੀਵਾਰ ਅਖੰਡਪਾਠ ਸਾਹਿਬ ਚੱਲਦੇ ਰਹਿੰਦੇ ਨੇ। ਇਸ ਤਰ੍ਹਾਂ ਕਹਿੰਦੇ ਉਹ ਗੈਲਰੀ ਵਾਲੀ ਜਗ੍ਹਾ ਖਾਲੀ ਰੱਖ ਕੇ ਉੱਤੇ ਲਿਜਾ ਕੇ ਸਾਰੀ ਫਿਰ ਇੱਕੋ ਛੱਤ ਕਰ ਦਿੱਤੀ ਹੈ।
ਇਹ ਸਮਾਨ ਥਲ ਜਬ ਹੈ ਬਣਾਇਓ,
ਇਹਦੇ ਸਮਾਨ ਕਹਿੰਦੇ ਜਦੋਂ ਇਹ ਸਥਾਨ ਬਣਾਇਆ ਇੱਕੋ ਜਿਹੇ ਸਮਾਨ,
ਕਰਨ ਬੰਗਲਾ ਉਰਦ ਉਠਾਇਓ,
ਫਿਰ ਛੱਤ ਦੇ ਉੱਤੇ ਸਾਧ ਸੰਗ ਜੀ ਉੱਤੇ ਜੇ ਤੁਸੀਂ ਜਾਓ ਤੀਜੀ ਮੰਜ਼ਿਲ ਤੇ ਫਿਰ ਉੱਥੇ ਇੱਕ ਬੰਗਲਾ ਬਣਿਆ ਹੋਇਆ ਹੈ, ਇਹ ਕਹਿੰਦੇ ਇਸ ਤਰ੍ਹਾਂ ਫਿਰ ਉੱਥੇ ਗੁੰਮਜ ਬਣਾਉਣਾ ਕੀਤਾ ਹੈ।
ਦਾਲ ਮਸਾਲੇ ਮੋਲ ਮਸਾਲੇ
ਬੜੇ ਘੰਟੇ ਮਸਾਲੇ ਪਾ ਪਾ ਕਰਕੇ ਸਤਸੰਗ ਜੀ ਇਸ ਤਰ੍ਹਾਂ
ਚੂਨੋ ਸੂਖਮ ਪੀਸ ਖਰਾਲੇ,
ਚੂਨਾ ਹੈ ਉਹਨੂੰ ਸੂਖਮ ਤੋਂ ਸੂਖਮ ਬਰੀਕ ਤੋਂ ਬਰੀਕ ਖਰਾਲੇ ਖਰਾ ਚੰਗਾ ਲੈ ਕੇ ਪੀਸ ਕੇ
ਸਿਰ ਪਰ ਧਰ ਧਰ ਲੈ ਕਰ ਜਾਵ ਹੈ,
ਸਿੱਖ ਗੁੰਮਜ ਬਣਾਉਣ ਵਾਸਤੇ ਧਰ ਧਰ ਕੇ ਸੀਸ ਤੇ ਲਿਜਾ ਰਹੇ ਉੱਤੇ ਨੂੰ
ਹਰ ਮੰਦਰ ਕੇ ਸ਼ਿਖਰ ਪਹੁੰਚਾਵ ਹੈ,
ਸ਼ਿਖਰ ਉਤਲੀ ਮੰਜ਼ਿਲ ਤੇ ਪਹੁੰਚਾ ਰਹੇ
ਹੈ, ਈਟ ਕਾ ਧਰ ਹੈ ਬਣਾਈ,
ਘੜਦੇ ਹਨ ਇੱਟਾਂ ਨੂੰ ਤੇ ਧਰ ਧਰਦੇ ਹਨ ਬਣਾ ਬਣਾ ਕੇ ਸਵਾਰ ਕੇ
ਪਾਵੇ ਚਾਰ ਉਰਦ ਉਠਾਈ,
ਉਹ ਗੁੰਮਜ ਦੇ ਚਾਰੇ ਪਾਵੇ ਸਤਸੰਗ ਦੇ ਉੱਤੇ ਨੂੰ ਚੁੱਕੇ ਗਏ,
ਕਾਲ ਭੂਤ ਉੱਪਰ ਪੁਨ ਕਰੇ
ਸਤਸੰਗ ਜਿਵੇਂ ਕਮਾਨ ਦੀ ਸ਼ਕਲ ਹੁੰਦੀ ਹੈ ਦਰਵਾਜ਼ਿਆਂ ਦੇ ਉੱਤੇ ਕਮਾਨ ਦੀ ਤਰ੍ਹਾਂ ਹੁੰਦਾ ਹੈ ਉੱਤੇ ਨੂੰ ਜਿਵੇਂ ਯੂ ਪੁੱਠਾ ਪਾਇਆ ਹੋਵੇ ਇਸ ਤਰ੍ਹਾਂ ਦੀ ਸ਼ਕਲ ਤੇ ਕਹਿੰਦੇ ਉਹਦੇ ਉੱਤੇ ਬਣਾਏ ਗਏ ਹਨ ਕਾਲ ਭੂਤ,
ਚਾਰ ਹਜ਼ਾਰ ਚੂਨੇ ਜੁੱਤ ਜਰੇ,
ਚਾਰੇ ਕਹਿੰਦੇ ਜਿਹੜੇ ਦਰਵਾਜ਼ੇ ਸੀ ਉਹ ਕਹਿੰਦੇ ਚੂਨੇ ਦੇ ਸਹਿਤ ਜੜ ਦਿੱਤੇ ਹਨ,
ਹੁਣ ਉੱਪਰ ਕੋ ਮੰਡਪ ਹੋਏ
ਕਹਿੰਦੇ ਉੱਤੇ ਨੂੰ ਇੱਕ ਸਤਸੰਗ ਜੀ ਗੁੰਮਜ ਵੱਡਾ ਬਣਾਉਣਾ ਕੀਤਾ ਹੈ,
ਚਾਹੋ ਫੂਟਣ ਚਾਹੋ ਕਲਸ ਪਰੋਏ,
ਚਾਰੇ ਫਿਰ ਨੁੱਕਰਾਂ ਦੇ ਵਿੱਚ ਚਾਰ ਸਤਸੰਗ ਜੀ ਛੋਟੇ ਛੋਟੇ ਕਲਸ ਬਣਾਏ ਨੇ, ਨਹੀਂ ਤਾਂ ਜਿਹੜਾ ਇੱਕ ਉਹ ਤੁਸੀਂ ਦੇਖੋ ਉੱਤੇ ਜਾ ਕੇ ਦਰਬਾਰ ਸਾਹਿਬ ਦੇ ਉੱਤੇ ਇੱਕ ਸੋਹਣਾ ਗੁੰਮਜ ਉਹਦੇ ਗੱਬੇ ਹੈ, ਫਿਰ ਚਾਰ ਚਾਰ ਨੁਕਰਾਂ ਛੋਟੀਆਂ ਛੋਟੀਆਂ ਕਲਸਾਂ ਲਾਈਆਂ ਹਨ,
ਲਗ ਲਗ ਕਲਸ ਚੁਗਿਰਦੇ ਕਰੇ,
ਫਿਰ ਜਿਹੜਾ ਦਰਬਾਰ ਸਾਹਿਬ ਦੇ ਥੱਲੜੇ ਪਾਸੇ ਹੈ ਉਹ ਤਾਂ ਉਹਦੇ ਉੱਤੇ ਨੇ, ਫਿਰ ਬਾਕੀ ਚਾਰ ਸਫੇਰੇ ਜਿੰਨੀਆਂ ਵੀ ਛੋਟੀਆਂ ਛੋਟੀਆਂ ਕਲਸਾਂ ਲਾਈਆਂ ਹੋਈਆਂ ਹਨ ਚਾਰੇ ਸਫੇਰੇ ਹੀ ਫਿਰ ਲਾ ਦਿੱਤੀਆਂ,
ਚਾਮੀ ਕਰਕੇ ਦੀਪਤ ਚਾਮੀ ਕਰਕੇ ਦੀਪਤ ਖਰੇ,
ਅੱਜ ਤੱਕ ਜਦੋਂ ਸੋਨੇ ਦੇ ਨਾਲ ਸਤਸੰਗ ਜੀ ਪ੍ਰਕਾਸ਼ ਹੋ ਰਿਹਾ, ਸੋਨਾ ਲੱਗਾ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਲਗਾਇਆ ਤੇ ਉਹ ਕਹਿੰਦੇ ਸੋਨੇ ਦੇ ਨਾਲ ਹੁਣ ਤੱਕ ਖੜੇ ਹੋਏ ਖਲੋਏ ਹੋਏ ਦੀਪਤ ਕੀ ਪ੍ਰਕਾਸ਼ ਰਹੇ ਚਮਕਦੇ ਹਨ,
ਉੱਚਾ ਕਲਸ ਬੀਜ ਕੋ ਹੋਵਾ,
ਉੱਚਾ ਕਲਸ ਕਹਿੰਦੇ ਉਹ ਗੁੰਮਜ ਦੇ ਉੱਤੇ ਇੱਕ ਹੋਇਆ ਹੈ,
ਦੂਰ ਦੂਰ ਲੱਗ ਜੋਵਾ,
ਚਾਰੇ ਸਵੇਰੇ ਦੂਰ ਦੂਰ ਤੱਕ ਕਹਿੰਦੇ ਜੋ ਦਿਸਦਾ ਹੈ ਦੇਖਿਆ ਜਾਂਦਾ ਹੈ,
ਸੰਪੂਰਨ ਸ਼੍ਰੀ ਹਰਿਮੰਦਰ,
ਸ਼੍ਰੀ ਹਰਿਮੰਦਰ ਸਾਹਿਬ ਦੀ ਸੰਪੂਰਨ ਹੋ ਗਈ ਹੈ ਸਾਰੀ ਸੇਵਾ, ਹੁਣ
ਇਹ ਸੰਸਰਨਾ ਅਪਰ ਜਗ ਅੰਦਰ,
ਬਰਾਬਰ ਕਹਿੰਦੇ ਜਗ ਦੇ ਵਿੱਚ ਹੋਰ ਕੋਈ ਅਸਥਾਨ ਨਹੀਂ ਹੈ,
ਵੱਧ ਛਾਤ ਚਾਹ ਦਿਸ ਮਹਿ ਤਹਾਂ,
ਗਵਲੀ ਛੱਤ ਹੈ ਚਾਰੇ ਸਵੇਰੇ ਉਸਦੇ,
ਰਤੀ ਦਰੀਚੀ ਸੁੰਦਰ ਮਹਾ,
ਦੂਜੀ ਛੱਤ ਹੈ ਉਹਦੇ ਚਾਰੇ ਪਾਸੇ ਤੁਸੀਂ ਹੁਣ ਵੀ ਜਾ ਕੇ ਦੇਖੋ ਦਰੀਚੀਆਂ ਨੇ ਬਾਰੀਆਂ ਰੱਖੀਆਂ ਹੋਈਆਂ ਨੇ, ਉਹ ਵਿੰਡੋਆਂ ਇਸ ਤਰ੍ਹਾਂ ਸਤਸੰਗ ਉਹਦੇ ਵਿੱਚ ਰਚਨਾ ਕੀਤੀਆਂ ਹਨ ਬਣਾਉਣੀਆਂ ਕੀਤੀਆਂ ਹਨ,
ਰੁਤਨ ਮਹਿ ਸਭ ਸੁਖਦਾਈ,
ਛੇ ਰੁੱਤਾਂ ਨੇ, ਛੇ ਰੁੱਤਾਂ ਵਿੱਚ ਹੀ ਕਹਿੰਦੇ ਦਰਬਾਰ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਸੁਖਦਾਈ ਸੁੱਖ ਨੂੰ ਦੇਣ ਵਾਲਾ ਹੈ,
ਲੱਗਿਆ ਪਵਨ ਪਸ਼ਚਿਮ ਪੁਰਵਾਈ,
ਗਰਮੀਆਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਪੂਰਬ ਤੇ ਪਸ਼ਚਿਮ ਚ ਹਵਾ ਆਉਂਦੀ ਹੈ ਉਹਦੇ ਵਿੱਚੋਂ ਬੜੀ ਠੰਡੀ ਠੰਡੀ,
ਜਹਾਂ ਗ੍ਰੀਖਮ ਮਹਿ ਸਵੇਦ ਨਾ ਜੋਵੇ,
ਸਥਾਨ ਬਣਾਇਆ ਕਹਿੰਦੇ ਗਰਮੀ ਦੀ ਰੁੱਤ ਵਿੱਚ ਜਿੱਥੇ ਕਹਿੰਦੇ ਮੁੜਕਾ ਨਹੀਂ ਆਉਂਦਾ ਪਸੀਨਾ ਨਹੀਂ ਆਉਂਦਾ ਇਸ ਸਥਾਨ ਵਿੱਚ,
ਹਿਮ ਰੁੱਤ ਮਹਿ ਪਾਲੋ ਨਹਿ ਹੋਵੇ,
ਠੰਡ ਦੀ ਰੁੱਤ ਹੁੰਦੀ ਹੈ ਉਦੋਂ ਪਾਲਾ ਨਹੀਂ ਲੱਗਦਾ ਹੈ,
ਵਰਖਾ ਮਹਿ ਬਟ ਬੋਤ ਬਹਾਰ,
ਜਦੋਂ ਮੀਂਹ ਦੀ ਰੁੱਤ ਆਉਂਦੀ ਹੈ ਮੀਂਹ ਦੇ ਵਿੱਚ ਤਾਂ ਕਹਿੰਦੇ ਬੜਾ ਹੀ ਆਨੰਦ ਵਾਲਾ ਕਹਿੰਦੇ ਮੌਸਮ ਹੁੰਦਾ ਹੈ, ਮੀਂਹ ਪੈਂਦਾ ਸਰੋਵਰ ਦੇ ਵਿੱਚ ਦਿਸਦਾ ਹੈ,
ਬਿਨ ਕਰਦਮ ਤੇ ਸੁੰਦਰ ਬਾਰ,
ਬਿਨਾਂ ਚਿੱਕੜ ਤੋਂ ਸੁੰਦਰ ਜਲ ਚਾਰੇ ਸਫਿਰ ਦੇ ਕਹਿੰਦੇ ਦੇਖਣ ਨੂੰ ਮਿਲਦਾ ਹੈ,
ਜਹਾਂ ਦੇ ਦ੍ਰਿਸ਼ ਨੀਰ ਪਰ ਤਾਂ ਨੀਰ ਪਰ ਪਰੈ,
ਪਾਸੇ ਕਹਿੰਦੇ ਇਸ ਤਰ੍ਹਾਂ ਪਾਣੀ ਦੇ ਉੱਤੇ ਸਤਸੰਗ ਜੀ ਨਿਗਾਹ ਪੈਂਦੀ ਹੈ,
ਮੇਘ ਧਾਰ ਬਿਨ ਮਲ ਤੇ ਭਰੈ,
ਬੱਦਲ ਵੀ ਕਹਿੰਦੇ ਆ ਕੇ ਵਰਖਾ ਕਰਦੇ ਨੇ ਬਿਨਾਂ ਮੈਲ ਤੋਂ ਜਲ ਨਾਲ,
ਜਗਤ ਮਝਾਰ ਨਾ ਐਸੋ ਕੋਈ,
ਜਗਤ ਦੇ ਵਿੱਚ ਕੋਈ ਇਹੋ ਜਿਹਾ ਪੁਰਸ਼ ਨਹੀਂ ਹੈ,
ਮੰਦਰ ਦੇਖਤ ਆਨੰਦ ਨਾ ਹੋਈ,
ਜਿਸ ਨੂੰ ਕਹਿੰਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਹੀ ਆਨੰਦ ਨਾ ਹੋ ਜਾਵੇ, ਕੀ ਪ੍ਰਯੋਜਨ ਹੈ ਸਤਸੰਗ ਜੀ ਕਵੀ ਜੀ ਦੇ ਇਤਿਹਾਸ ਲਿਖਣ ਦਾ, ਆਪਾਂ ਸੁਣਦੇ ਹਾਂ ਰੋਜ਼ ਆ ਕੇ ਕਿਸ ਵਾਸਤੇ ਵੀ ਸੁਣੀਏ ਇਤਿਹਾਸ ਗੁਰੂ ਕਾ, ਤੇ ਆਪਣੇ ਮਨ ਵਿੱਚ ਵੀ ਸਤਸੰਗ ਜੀ ਚਾਅ ਪੈਦਾ ਹੋਵੇ ਵੀ ਆਪਾਂ ਵੀ ਜਾ ਕੇ ਮਹਾਰਾਜ ਨੇ ਇੰਨੀ ਮਹਿਮਾ ਉਚਾਰੀ, ਇੰਨੇ ਗੁਰਸਿੱਖਾਂ ਨੇ ਦੇਖੋ ਸੇਵਾ ਕੀਤੀ, ਦਿਨ ਰਾਤ ਇੱਕ ਕਰ ਦਿੱਤਾ, ਨਾ ਦਿਨ ਜਾਣਿਆ ਨਾ ਰਾਤ ਜਾਣਿਆ, ਤੇ ਆਪਾਂ ਵੀ ਜਾ ਕਰਕੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇਸ ਵਾਸਤੇ ਸਤਸੰਗ ਜੀ ਮਹਿਮਾ ਇਹ ਕਵੀ ਜੀ ਨੇ ਗ੍ਰੰਥ ਲਿਖਿਆ ਹੈ ਇਸ ਵਾਸਤੇ ਸ਼੍ਰਵਣ ਕਰ ਰਹੇ ਹਾਂ, ਚਿੱਤਰਕਾਰੀ ਕੀਤੀ ਹੋਈ ਸੋਨੇ ਦੇ ਨਾਲ ਬੜੀ ਸੁੰਦਰ,
ਚਾਰ ਹੋਰ ਮਹਿ ਚਮਕ ਨਿਹਾਰ,
ਚਾਰੇ ਪਾਸੇ ਬੜੀ ਸੁੰਦਰ ਚਮਕ ਹੈ,
ਚਾਰ ਪਦਾਰਥ ਕੋ ਦਾਤਾਰ,
ਬੜੀ ਸੁੰਦਰ ਕਾਵਿ ਰਚਨਾ ਕਰ ਰਹੇ, ਚਾਰ ਚਾਰ ਸ਼ਬਦ ਵਾਰ ਵਾਰ ਵਰਤਣਗੇ, ਕਹਿੰਦੇ ਚਾਰ ਪਦਾਰਥ ਨੂੰ ਦੇਣ ਵਾਲਾ ਹੈ ਧਰਮ ਅਰਥ ਕਾਮ ਮੋਖ, ਸਭ ਨੂੰ ਦੇਣ ਵਾਲਾ ਗੁਰੂ ਕਾ ਦਰਬਾਰ ਸਾਹਿਬ ਹੈ,
ਚਾਰ ਵਰਨ ਕੋ ਜਹਾਂ ਉਚਾਰ,
ਵਰਨ ਵਾਰ ਵਾਰ ਵਰਨ ਸ਼ਬਦ ਆਵੇਗਾ, ਵਰਨ ਦਾ ਅਰਥ ਰੰਗ ਵੀ ਹੁੰਦਾ ਹੈ, ਵਰਨ ਚਾਰ ਵਰਨ ਵੀ ਨੇ, ਖੱਤਰੀ ਬ੍ਰਾਹਮਣ ਸੂਦ ਵੈਸ, ਤੇ ਵਰਨ ਨਾਮ ਰੰਗ ਦਾ ਵੀ ਹੁੰਦਾ, ਪਹਿਲਾਂ ਵਰਨ ਦਾ ਅਰਥ ਹੈਗਾ ਅੱਖਰ, ਵਰਨ ਮਾਲਾ 35 ਅੱਖਰ ਨੇ ਉਹਨੂੰ ਵਰਨ ਮਾਲਾ ਕਿਹਾ ਜਾਂਦਾ, ਕਹਿੰਦੇ ਚਾਰ ਵਰਨ ਚਾਰ ਅੱਖਰਾਂ ਦਾ ਜਿੱਥੇ ਉਚਾਰਨ ਹੁੰਦਾ ਹੈ, ਚਾਰ ਅੱਖਰ ਕਿਹੜੇ, ਵਾਹ 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 ਹਾਹਾ ਗਗਰ, ਜਿਸ ਸਥਾਨ ਤੇ ਕਹਿੰਦੇ ਚਾਰ ਅੱਖਰਾਂ ਦਾ ਉਚਾਰਨ ਹੁੰਦਾ ਹੈ ਵਾਹਿਗੁਰੂ ਦਾ,
ਚਾਰ ਵਰਨ ਜਹ ਬੰਦਨ ਧਾਰ,
ਚਾਰੇ ਵਰਨ ਬ੍ਰਾਹਮਣ ਖੱਤਰੀ ਸੂਦ ਵੈਸ ਜਿੱਥੇ ਆ ਕੇ ਨਮਸਕਾਰਾਂ ਕਰਦੇ ਜਿਸ ਸਥਾਨ ਤੇ,
ਚਾਰ ਵਰਨ ਦਿਪਤਹ ਦੁਦਵਾਰ,
ਕਹਿੰਦੇ ਜਿਸ ਵਿੱਚ ਵਰਨ ਦਾ ਤੇ ਰੰਗ ਰੰਗ ਹੈ, ਚਾਰ ਦਾ ਸੁੰਦਰ ਸੁੰਦਰ ਰੰਗ, ਜਿੱਥੇ ਕਹਿੰਦੇ ਬਹੁਤ ਹੀ ਪ੍ਰਕਾਸ਼ ਹੋ ਰਿਹਾ ਤੇ ਸੁਭਾਇਮਾਨ ਕਹਿੰਦੇ ਦਿਸ ਰਿਹਾ ਜੋ ਸਥਾਨ,
ਚਾਰ ਚੱਕਰਮ ਹੈ ਬਿਦਤ ਉਦਾਰ,
ਚਾਰੇ ਚੱਕਾਂ ਦੇ ਵਿੱਚ ਕਹਿੰਦੇ ਬਿਦਤ ਪ੍ਰਗਟ ਹੀ ਜੋ ਸ੍ਰੇਸ਼ਟ ਸਥਾਨ ਦਰਬਾਰ ਸਾਹਿਬ,
ਚਾਰ ਮੁਖ ਠਾਂਡੀ ਦਰਬਾਰ,
ਚਾਰੇ ਦਰਵਾਜ਼ੇ ਕਹਿੰਦੇ ਚਾਰੇ ਦਰਵਾਜ਼ਿਆਂ ਤੇ ਮਾਨੋ ਚਾਰ ਮੁਕਤੀਆਂ ਖੜੀਆਂ ਹਨ, ਸਲੋਕ ਮੁਕਤੀ ਸਰੂਪ ਮੁਕਤੀ ਇਹ ਬੈਕੁੰਠ ਦੀਆਂ ਚਾਰ ਮੁਕਤੀਆਂ ਨੇ। ਸਲੋਕ ਮੁਕਤੀ ਇੱਕ ਤਾਂ ਸਾਹਿਬ ਸਮਝ ਇਹਨਾਂ ਨੂੰ ਸਰਗੁਣ ਦੀਆਂ ਮੁਕਤੀਆਂ ਵੀ ਕਹਿ ਦਿੰਦੇ ਨੇ, ਇੱਕ ਨਿਰਗੁਣ ਦੀ ਮੁਕਤੀ ਹੈ ਵੀ ਸਲੋਕ ਸਲੋਕ ਮੁਕਤੀ ਵੀ ਜਿਹਦੀ ਉਪਾਸਨਾ ਕਰਨੀ ਉਹਦੇ ਲੋਕ ਵਿੱਚ ਜਾ ਕੇ ਵਸ ਜਾਣਾ, ਵਿਸ਼ਨੂੰ ਦੀ ਉਪਾਸਨਾ ਕਰੋ ਤੁਸੀਂ ਵੈਕੁੰਠ ਲੋਕ ਵਿੱਚ ਵਸੋਗੇ, ਬ੍ਰਹਮਾ ਦੀ ਉਪਾਸਨਾ ਬ੍ਰਹਮ ਲੋਕ ਵਿੱਚ, ਉਹਨੂੰ ਕਹਿੰਦੇ ਸਲੋਕ ਮੁਕਤੀ। ਸਲੋਕ ਸਲੋਕ ਉਹਦੇ ਲੋਕ ਵਿੱਚ ਵਸ ਜਾਣਾ, ਸਮੀਪ ਉਹਦੇ ਨੇੜੇ ਹੋ ਕੇ ਵਿਸ਼ਨੂੰ ਭਗਵਾਨ ਦੀ ਭਗਤੀ ਕਰੋਗੇ ਉਹਦੇ ਨੇੜੇ ਵਸੋਗੇ, ਤੇ ਸਰੂਪ ਉਹਦਾ ਸਰੂਪ ਤੁਹਾਨੂੰ ਪ੍ਰਾਪਤ ਹੋਜੂ, ਚਾਰ ਬਾਹਾਂ ਹੋ ਜੂਗੀਆਂ ਸ਼ਾਸਤਰ ਹੋਜੂ, ਸਜੁਜ ਮੁਕਤੀ ਸਾਰੀਆਂ ਸ਼ਕਤੀਆਂ ਪ੍ਰਾਪਤ ਹੋਜੂ, ਪਰ ਸ੍ਰਿਸ਼ਟੀ ਨੂੰ ਪੈਦਾ ਕਰਨਾ ਇਹਨੂੰ ਪਾਲਣਾ ਤੇ ਇਹਨੂੰ ਨਾਸ਼ ਕਰਨ ਦੀ ਸ਼ਕਤੀ ਨਹੀਂ ਪ੍ਰਾਪਤ ਹੁੰਦੀ, ਇਹ ਸਜੁਜ ਮੁਕਤੀਆਂ, ਇਹਨੂੰ ਸਰਗੁਣ ਦੀਆਂ ਮੁਕਤੀਆਂ ਕਿਹਾ ਜਾਂਦਾ ਹੈ। ਨਿਰਗੁਣ ਦੀ ਮੁਕਤੀ ਕੀ ਹੈ? ਕਹਿੰਦੇ ਇਹ ਤਾਂ ਦਰਵਾਜ਼ੇ ਤੇ ਖੜੀਆਂ ਮੁਕਤੀਆਂ, ਗੁਰੂ ਕਾ ਸਿੱਖ ਨਾ ਨੰਘ ਕੇ ਅੰਦਰ ਜਾਂਦਾ, ਮਹਾਰਾਜ ਜੀ ਕਿਰਪਾ ਕਰੋ ਨਿਰਗੁਣ ਦੀ ਮਗ ਮੁਕਤੀ ਬਖਸ਼ੋ, ਜਿਉਂ ਜਲ ਮਹਿ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਇੱਕ ਮਿਕ ਹੋ ਜਾਣਾ, ਭੇਦ ਹੋ ਜਾਣਾ ਬ੍ਰਹਮ ਵਿੱਚ ਤੇ ਜੀਵ ਵਿੱਚ, ਫਰਕ ਨਹੀਂ ਰਹਿ ਜਾਣਾ, ਇਹ ਮੁਕਤੀ ਸਤਸੰਗ ਦੀ ਕੇਵਲ ਮੁਕਤੀ ਅਖਵਾਉਂਦੀ ਹੈ। ਇਹ ਮੁਕਤੀਆਂ ਕਹਿੰਦੇ ਦਰਵਾਜ਼ੇ ਦੇ ਖੜੀਆਂ ਚਾਰੇ
ਦਰਸ਼ਨੀ ਜੋ ਆਸ਼ਰਮ ਚਾਰ,
ਕਹਿੰਦੇ ਜਿਹੜੇ ਚਾਰ ਆਸ਼ਰਮ ਨੇ ਬਾਨ ਪ੍ਰਸਤੀ ਗ੍ਰਿਸ਼ਤੀ ਆਸ਼ਰਮ ਵਿਅੰਗਮ ਨੇ ਤੇ ਇਸੇ ਤਰ੍ਹਾਂ ਸੰਨਿਆਸੀ, ਉਹਨਾਂ ਵਾਸਤੇ ਕਹਿੰਦੇ ਦਰਸ਼ਨੀ ਹੈ, ਦਰਸ਼ਨ ਕਰਨੇ ਯੋਗ ਸਥਾਨ,
ਚਾਰ ਵੇਦ ਜਹ ਸਾਰ ਉਚਾਰ,
ਚਾਰ ਵੇਦ, ਚਾਰ ਵੇਦਾਂ ਦਾ ਕੀ ਸਾਰ ਹੈ? ਬ੍ਰਹਮਾ ਨੇ ਵੇਦ ਲਿਖੇ ਕਿਸ ਵਾਸਤੇ? ਭਾਈ ਨਾਮ ਜਪੋ, ਸਿਮਰਿਤ ਸ਼ਾਸਤਰ, ਇਸੇ ਤਰ੍ਹਾਂ ਵੇਦ ਪੁਰਾਣ, ਸਿਮਰਿਤ ਸੁਧਾਖਰ, ਕਿੰਨੇ ਰਾਮ ਨਾਮ ਇੱਕ ਅੱਖਰ, ਕੀ ਕੀਤਾ? ਕਹਿੰਦੇ ਵੇਦ ਪੁਰਾਣ ਸਿਮਰਤੀਆਂ ਸਭ ਸੋਧ ਕੇ ਦੇਖਿਆ ਗਿਆ, ਵਕੀਰ ਨੂੰ ਇੱਕ ਅੱਖਰ ਹੀ ਉਹਨਾਂ ਨੇ ਰਾਮ ਨਾਮ ਸ਼ੁਰੂ ਕੀਤਾ। ਇਸ ਤਰ੍ਹਾਂ ਵੀ ਆਉਂਦਾ ਹੈ ਕਹਿੰਦੇ ਸ਼ਿਵ ਜੀ ਨੂੰ ਵੰਡ ਕਰਨ ਵਾਸਤੇ ਕਿਹਾ ਜੀ ਅੱਖਰਾਂ ਦੀ ਵੰਡ ਕਰੋ, ਤੇ ਉਸ ਵੇਲੇ ਸ਼ਿਵ ਜੀ ਕਹਿੰਦਾ ਬਾਕੀ ਸਭ ਅੱਖਰ ਕਹਿੰਦਾ ਮੈਂ ਭੇਟਾ ਲਓ, ਦੋ ਅੱਖਰ ਮੈਂ ਰੱਖੂੰ, ਉਹਨੇ ਕਹਿੰਦੇ ਰਾਰਾ ਤੇ ਮਾਮਾ ਰੱਖ ਲਿਆ ਸੀ, ਬਾਕੀ ਅੱਖਰਾਂ ਦੀ ਵੰਡ ਕਰਤੀ ਸੀ। ਇਸ ਕਰਕੇ ਕਹਿੰਦੇ ਉਹਨੇ ਵੀ ਸੋਧ ਕਰਕੇ ਕੀਤਾ ਵੀ ਜਿਹੜਾ ਰਾਮ ਦਾ ਨਾਮ ਹੈ ਨਾ ਇਹ ਕਹਿੰਦੇ ਸ਼ੁੱਧ ਸਰੂਪ ਹੈ, ਰਾਮ ਅਰਥ ਰਮੇ ਹੋਏ ਦਾ ਜਾਣਨਾ। ਸੋ ਇਸ ਕਰਕੇ ਕਹਿੰਦੇ ਵੇਦ ਦਾ ਸਾਰ ਜਿੱਥੇ ਉਚਾਰਨ ਹੁੰਦਾ ਹੈ ਜਿਸ ਸਥਾਨ ਤੇ,
ਚਾਰ ਦਿਸ਼ਾ ਮਹਿ ਚਾਰ ਦੁਆਰ,
ਚਾਰੇ ਦਿਸ਼ਾ ਦੇ ਚਾਰ ਦਰਵਾਜ਼ੇ ਹਨ,
ਸ਼੍ਰਵਣ ਆਦਿਕ ਸਾਧਨ ਜਹ ਟਾਰ,
ਇਹ ਚਾਰ ਜਿਹੜੇ ਸਾਧਨ ਨੇ ਸ਼੍ਰਵਣ ਮੰਨਣ ਦੇ ਆਸਣ ਤੱਤਵ ਦਾ ਸੋਧਨ, ਇਹ ਚਾਰ ਸਾਧਨ ਜਿਸ ਸਥਾਨ ਤੇ ਜਿਹਨਾਂ ਦਾ ਉਪਦੇਸ਼ ਦਿੱਤਾ ਜਾਂਦਾ ਹੈ ਜਿਸ ਸਥਾਨ ਤੇ,
ਸ੍ਰੀ ਅਰਜਨ ਠਾਂਡੇ ਵਿੱਚ ਹੋਏ,
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਬਾਰ ਸਾਹਿਬ ਵਿੱਚ ਖਲੋ ਕਰਕੇ
ਆਨੰਦ ਬਿਲੰਦ ਹੈ ਜੋਏ,
ਬੜੇ ਆਨੰਦ ਦੇ ਸਹਿਤ ਦੇਖਣਾ ਕੀਤਾ ਸਥਾਨ,
ਸ੍ਰੀ ਕਰਤਾਰ ਸਿਫਤ ਕੋ ਕਰੈ,
ਪਰਮੇਸ਼ਰ ਦੀ ਸਿਫਤ ਨੂੰ ਉਚਾਰ ਰਹੇ ਨੇ,
ਸਰ ਕੋ ਬੀਜ ਮਹਾਤਮ ਧਰੈ,
ਸਰੋਵਰ ਦੇ ਕਹਿੰਦੇ ਸ਼ਬਦ ਉਚਾਰ ਰਹੇ ਨਾਲ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦੇ ਸ਼ਬਦ ਉਚਾਰ ਰਹੇ,
ਹਰ ਮੰਦਰ ਕੀ ਮਹਿਮਾ ਗਾਵੈ,
ਸਾਹਿਬ ਦੀ ਮਹਿਮਾ ਨੂੰ ਗਾਉਂਦੇ ਹਨ, ਜਿਵੇਂ ਸਾਧਸੰਗ ਦੀ ਸੋਰਠ ਰਾਗ ਵਿੱਚ ਆਉਂਦਾ, ਸੂਹੀ ਰਾਗ ਦੇ ਅੰਦਰ ਜਿਹੜੇ ਸ਼ਬਦ ਪੰਜਵੇਂ ਪਾਤਸ਼ਾਹ ਨੇ ਉੱਥੇ ਉਚਾਰੇ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਸਾਫ਼ ਪਤਾ ਲੱਗਦੇ ਨੇ ਵੀ ਇਹ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਮਹਿਮਾ ਵਿੱਚ ਉਚਾਰੇ ਹਨ,
ਸੁੰਦਰ ਸ਼ਬਦ ਬਿਲੋਕ ਬਣਾਵੈ,
ਸੁੰਦਰ ਸ਼ਬਦ ਮਹਾਰਾਜ ਜੀ ਉਚਾਰ ਰਹੇ,
ਸੁਣ ਸੁਣ ਸੰਗਤ ਸ਼ਰਧਾ ਧਰੈ,
ਸੰਗਤਾਂ ਸ਼ਰਧਾ ਧਾਰ ਰਹੀਆਂ ਨੇ,
ਸਰ ਮੱਜਹਿ ਅਪ ਬੰਦਨ ਰਲੈ,
ਸਰੋਵਰ ਚ ਇਸ਼ਨਾਨ ਕਰਦੀਆਂ ਮਹਾਰਾਜ ਨੂੰ ਵੰਦਨਾ ਕਰਦੀਆਂ ਤੇ ਬੇਨਤੀਆਂ ਕਰਦੀਆਂ, ਰਲੈ ਉਚਾਰਦੀਆਂ,
ਸਰ ਕਰਦੇ ਮਹਿ ਘਾਲੀ ਘਾਲ,
ਸਿੱਖਾਂ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਮਹਾਨ ਘਾਲਣਾ ਘਾਲੀ,
ਹਰ ਮੰਦਰ ਕੀ ਸੇਵ ਵਿਸਾਰ,
ਹਰਿਮੰਦਰ ਸਾਹਿਬ ਦੀ ਮਹਾਨ ਸੇਵਾ ਕੀਤੀ,
ਕਿਰਪਾ ਦ੍ਰਿਸ਼ਟ ਤਿਨ ਪਾਰ ਪੁਨ ਕਰਕੇ,
ਕਿਰਪਾ ਦ੍ਰਿਸ਼ਟੀ ਮਹਾਰਾਜ ਪੁਨਾ ਉਹਨਾਂ ਉੱਤੇ ਕਰਕੇ,
ਨਿਕਟ ਆਵਾਹਨ ਕਰੇ ਸਿਮਰ ਕੇ,
ਸਭ ਸਾਂਝੀ ਚੇਤੇ ਕਰਕੇ ਸਾਰੇ ਗੁਰਸਿੱਖਾਂ ਨੂੰ ਕੋਲ ਸੱਦਿਆ ਹੈ। ਮਾਂ ਮਾਤਾ ਹੈ, ਮਾਂ ਕਿਉਂ ਕਿਆ ਕਰਦੀ ਸਾਹ ਸਾਂਝੀ ਪੁੱਤ ਨੂੰ ਪਹਿਲਾਂ ਆਵਾਜ਼ ਮਾਰ ਲੈਂਦੀ ਰੋਟੀ ਪਕਾਉਣ ਦਾ, ਬਈ ਪੁੱਤ ਆ ਜਾ ਰੋਟੀ ਗਰਮ ਗਰਮ ਛਕ ਲਈ, ਵੀ ਚਾਹੁੰਦੀ ਨਹੀਂ ਵੀ ਠੰਡੀ ਮੇਰਾ ਪੁੱਤ ਖਾਵੇ। ਮਹਾਰਾਜ ਜੀ ਗੁਰਸਿੱਖਾਂ ਨਾਲ ਸਤਸੰਗ ਜੀ ਇੰਨਾ ਪ੍ਰੇਮ ਕਰਦੇ, ਸੇਵਾ ਹੋ ਗਈ ਸੰਪੂਰਨ, ਕਹਿੰਦੇ ਗੁਰਸਿੱਖਾਂ ਦੇ ਮਨ ਵਿੱਚ ਇਹ ਨਾ ਹੋਵੇ ਦਵਾ ਦਵਾ ਆਪ ਸਦ ਰਹੇ ਨੇ, ਗੁਰਸਿੱਖੋ ਆਓ ਬਹੁਤ ਸੇਵਾ ਕੀਤੀ, ਵਰਮ ਗੁਰੂ ਵਰਮ ਗੁਰੂ, ਬਰਮ ਗੁਰੂ ਦਾ ਅਰਥ ਵਰ ਮੰਗੋ ਗੁਰਸਿੱਖੋ, ਵਰ ਮੰਗੋ, ਬਹੁਤ ਪ੍ਰਸੰਨ ਹਾਂ, ਬਹੁਤ ਸੇਵਾ ਕੀਤੀ ਤੁਸੀਂ, ਨਿਸ਼ਕਾਮਤਾ ਨਾਲ ਸੇਵਾ ਕੀਤੀ। ਇਵੇਂ ਅੱਜ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਮਾਤਾ ਦੀ ਤਰ੍ਹਾਂ, ਮਾਤਾ ਪਿਤਾ ਦੀ ਤਰ੍ਹਾਂ ਸਾਧ ਸਾਧ ਕੇ ਸਾਰੇ ਗੁਰਸਿੱਖਾਂ ਨੂੰ ਗੁਰਸਿੱਖੋ ਵਰ ਮੰਗੋ, ਅੱਜ ਤੁਸੀਂ ਸਾਡੇ ਕੋਲੋਂ
ਬਖਸ਼ਿਸ਼ ਬਖਸ਼ਣ ਕਰਨ ਨਿਹਾਲ,
ਬਖਸ਼ਿਸ਼ਾਂ ਦੇ ਸਨਤ ਬਖਸ਼ਿਸ਼ ਬਖਸ਼ਣ ਵਾਸਤੇ ਨਿਹਾਲ ਕਰਨ ਵਾਸਤੇ
ਲੀਏ ਬੁਲਾਏ ਸੇਖੇ ਤਤਕਾਲ,
ਸਿੱਖਾਂ ਨੂੰ ਬੁਲਾਇਆ ਹੈ
ਭਗਤੂ ਆਦਿਕ ਜੇ ਨਿਸ਼ਕਾਮ,
ਭਾਈ ਭਗਤੂ ਜੀ ਆਦਿਕ ਜਿਹਨਾਂ ਨੇ ਨਿਸ਼ਕਾਮਤਾ ਨਾਲ ਸੇਵਾ ਕੀਤੀ,
ਆਦ ਜਾਮ ਸਿਮਰਤ ਜੇ ਨਾਮ,
ਜਿਹਨਾਂ ਨੇ ਨਾਮ ਦਾ ਸਿਮਰਨ ਕੀਤਾ,
ਬਰੰਗ ਬਰੂਹ ਸਭ ਹਿੰਸੋ ਕਹਿਓ,
ਸਾਰਿਆਂ ਨੂੰ ਕਿਹਾ ਗੁਰਸਿੱਖੋ ਵਰ ਮੰਗੋ, ਵਰ ਮੰਗੋ, ਬਹੁਤ ਪ੍ਰਸੰਨ ਹਾਂ,
ਲਿਹੋ ਗੁਰ ਘਰ ਤੇ ਜੋ ਉਰ ਚਾਹਿਓ,
ਜੋ ਹਿਰਦੇ ਵਿੱਚ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਮੰਗ ਲਓ ਅੱਜ ਗੁਰੂ ਦੇ ਘਰ ਤੋਂ,
ਸਾਵਧਾਨ ਹੋਏ ਸੇਵ ਕਮਾਈ,
ਸਾਵਧਾਨ ਹੋ ਕੇ ਕਹਿੰਦੇ ਤੁਸੀਂ ਸੇਵਾ ਕੀਤੀ ਹੈ, ਤਤ ਵਰਤਾਰ ਤਿਆਰ ਵਰਤਿਆਰ ਹੋ ਕੇ
ਜਿਸ ਕੀ ਆਪ ਲੀਜਹਿ ਵਡਿਆਈ,
ਉਹ ਸੇਵਾ ਵੀ ਕਹਿੰਦੇ ਹੁਣ ਵਡਿਆਈ ਪ੍ਰਾਪਤ ਕਰੋ,
ਸਭ ਹਨ ਹੱਥ ਜੋੜ ਕਰ ਭਾਖਾ,
ਹੱਥ ਜੋੜ ਕੇ ਕਹਿਣ ਲੱਗੇ ਨੇ ਮਹਾਰਾਜ ਜੀ,
ਗੁਰ ਜੀ ਰਹੀ ਨਹੀਂ ਅਭਿਲਾਖਾ,
ਹੁਣ ਤਾਂ ਕੋਈ ਇੱਛਾ ਨਹੀਂ ਰਹੀ, ਸਭ ਕੁਝ ਦੇ ਦਿੱਤਾ ਮੰਗੀ ਤਾਂ ਮਹਾਰਾਜ ਜੀ, ਜੇ ਪਹਿਲਾਂ ਨਾ ਕੁਝ ਦਿੱਤਾ ਹੋਵੇ, ਸੇਵਾ ਕਰਦਿਆਂ ਜੋ ਆਨੰਦ ਬਖਸ਼ੇ ਮਹਾਰਾਜ ਜੀ, ਜੋ ਸਾਨੂੰ ਰਿੱਧੀਆਂ ਸਿੱਧੀਆਂ ਤਾਕਤਾਂ ਜੋ ਸਾਨੂੰ ਸਭ ਕੁਝ ਮਹਾਰਾਜ ਜੀ ਪਹਿਲਾਂ ਬਖਸ਼ਿਆ, ਉਹਦਾ ਕੋਈ ਘਾਟਾ ਨਹੀਂ ਰਿਹਾ, ਪਰ ਫਿਰ ਵੀ ਮਹਾਰਾਜ ਜੀ ਸਾਡੇ ਤੇ ਹੀ ਕਿਰਪਾ ਕਰਿਓ,
ਚਰਨ ਤੁਮਾਰੇ ਔਰ ਮੈਂ ਬਸ ਹੈ,
ਹੁਣ ਬਖਸ਼ਿਸ਼ ਕੀਤੀ ਹੈ, ਹਿਰਦੇ ਵਿੱਚ ਚਰਨ ਵਸ ਰਹੇ ਨੇ, ਉਹ ਵਸਦੇ ਹੀ ਰਹਿਣ ਮਹਾਰਾਜ ਜੀ,
ਸਤ ਚਿੱਤ ਆਨੰਦ ਚਿੱਤ ਪ੍ਰਕਾਸ਼ ਹੈ,
ਸਤ ਚਿੱਤ ਆਨੰਦ ਸਰੂਪ ਉਹ ਹਿਰਦੇ ਵਿੱਚ ਪ੍ਰਕਾਸ਼ ਹੋਵੇ,
ਇਸਦੇ ਉੱਤਮ ਅਪਰ ਨਾ ਕੋਈ,
ਇਸ ਉੱਤੇ ਹੋਰ ਕੋਈ ਵਸੂ ਨਹੀਂ ਹੈ,
ਰਾਵਰ ਦੇਹਮ ਜੱਜ ਹੈ ਸੋਈ,
ਉਹੀ ਮਹਾਰਾਜ ਜੀ ਅਸੀਂ ਆਪ ਜੀ ਪਾਸੋਂ ਮੰਗਦੇ ਹਾਂ,
ਅਤ ਪ੍ਰਸੰਨ ਸੁਣ ਕੇ ਗੁਰ ਭਏ,
ਪ੍ਰਸੰਨ ਸੁਣ ਕੇ ਮਹਾਰਾਜ ਜੀ ਹੋਏ ਹਨ,
ਸਭ ਹਿੰਨ ਕੋ ਉੱਚਾ ਪਦ ਦੇ,
ਉੱਚੇ ਉੱਚੇ ਰਤਵੇ ਮਹਾਰਾਜ ਨੇ ਬਖਸ਼ੇ ਹਨ,
ਜੀਵਨ ਮੁਕਤ ਅਵਸਥਾ ਕਈ,
ਗੁਰਸਿੱਖਾਂ ਦੀ ਜੀਵਨ ਮੁਕਤੀ ਵਾਲੀ ਅਵਸਥਾ ਬਖਸ਼ ਦਿੱਤੀ ਉਹਨਾਂ ਨੂੰ,
ਸਾਹਿਬ ਬੁੱਢਾ ਸੰਗਤ ਲਈ,
ਬਾਬਾ ਬੁੱਢਾ ਜੀ ਆਦਿਕ ਨੂੰ ਉਹਨਾਂ ਨੂੰ ਕਹਿੰਦੇ ਸੰਗਤ ਲਈ ਸੰਗਤ ਬਖਸ਼ਣਾ ਕੀਤੀ,
ਉਦੋਂ ਪ੍ਰਥਮ ਭੀ ਸਭ ਹੀ ਲਾਇਕ,
ਬਾਬਾ ਬੁੱਢਾ ਜੀ ਨੇ ਜਿੱਥੇ ਬਾਬਾ ਬੁੱਢਾ ਜੀ ਦੀ ਬੇਰੀ ਸਾਹਿਬ ਆ ਉਸ ਸਥਾਨ ਤੇ ਬੇਅੰਤ ਸੇਵਾ ਕੀਤੀ ਆਪਣੇ ਪੁੱਤ ਪੋਤਰਿਆਂ ਦੇ ਸਹਿਤ ਆਪ ਜੀ ਨੇ, ਕਹਿੰਦੇ ਪਹਿਲੇ ਬਹੁਤ ਬਖਸ਼ੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ, ਫਿਰ ਹੋਰ ਬਖਸ਼ਿਸ਼ ਕੀਤੀ ਮਹਾਰਾਜ ਜੀ, ਹੇ ਬਾਬਾ ਬੁੱਢਾ ਜੀ ਤੁਸੀਂ ਤਾਂ ਸੰਗਤ ਨੂੰ ਨਾਲ ਲਈ ਲੈ ਕਰਕੇ ਬਹੁਤ ਸੇਵਾ ਕੀਤੀ, ਪਹਿਲੀ ਤੁਹਾਡੇ ਤੋਂ ਬਹੁਤ ਬਖਸ਼ਿਸ਼, ਹੋਰ ਬਖਸ਼ਿਸ਼ ਕਰ ਰਹੇ ਨੇ,
ਤਉ ਵਡਾਈ ਅਦਕ ਸੁਭਾਇਕ,
ਮਹਾਰਾਜ ਜੀ ਹੋਰ ਵੱਡੀ ਵੱਡੀ ਵਡਿਆਈ ਮਹਾਰਾਜ ਜੀ ਬਖਸ਼ ਰਹੇ ਹਨ, ਹੋਰ ਸੋਭਨੀਕ ਹੋਰ ਵਡਿਆਈਆਂ ਵੀ ਬਖਸ਼ੀਆਂ, ਜਿਸ ਵੇਲੇ ਮਾਤਾ ਗੰਗਾ ਜੀ ਨੇ ਇੱਛਾ ਧਾਰੀ ਸੀ ਵੀ ਪੁੱਤਰ ਹੋਵੇ ਘਰ ਵਿਖੇ, ਬਾਬਾ ਬੁੱਢਾ ਜੀ ਨੂੰ ਉਹ ਵਡਿਆਈ ਬਖਸ਼ੀ ਸੀ ਵੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੇਵਕ ਉਹਨਾਂ ਪਾਸ ਜਾਣਾ ਕਰੋ,
ਹੁਣ ਭਾਈ ਭਗਤੂ ਕੋ ਦੀਨਾ,
ਭਾਈ ਭਗਤੂ ਜੀ ਨੂੰ ਬਖਸ਼ਿਸ਼ ਕਰ ਰਹੇ ਨੇ,
ਜੀਵਨ ਮੁਕਤ ਅਵਸਥਾ ਲੀਨ,
ਭਾਈ ਬੁੱਢਾ ਜੀ ਕਹਿੰਦੇ ਕਹਿੰਦੇ ਇਸੇ ਤਰ੍ਹਾਂ, ਹੇ ਭਾਈ ਭਗਤੂ ਜੀ ਤੁਹਾਨੂੰ ਅਸੀਂ ਕਹਿੰਦੇ ਜੀਵਨ ਮੁਕਤੀ ਵਾਲੀ ਅਵਸਥਾ ਬਖਸ਼ਦੇ ਹਾਂ,
ਰਹਿ ਬਿਰਾੜ ਦੇਸ਼ ਕੋ ਜੰਗਲ,
ਕਹਿੰਦੇ ਜਿਹੜਾ ਬਰਾੜਾਂ ਦਾ ਦੇਸ਼ ਹੈ, ਬਰਾੜ ਰਹਿੰਦੇ ਨੇ ਜਿੱਥੇ ਮਾਲਵੇ ਦੇਸ਼ ਵਿੱਚ, ਕਹਿੰਦੇ ਸਾਰੀ ਸੰਗਤ ਤੁਹਾਨੂੰ ਬਖਸ਼ੀ ਸਾਹਿਬ ਤੁਹਾਨੂੰ ਪੂਜਿਆ ਕਰਨਗੇ, ਜੋ ਚਾਹਿਆ ਕਰਨਗੇ ਤੁਹਾਡੇ ਤੋਂ ਪ੍ਰਾਪਤ ਕਰਿਆ ਕਰਨਗੇ, ਤੁਸੀਂ ਸਾਡਾ ਹੀ ਕਹਿੰਦੇ ਸਰੂਪ ਹੋ ਗਏ ਹੋ, ਹੁਣ
ਮੰਗਲ
ਉਹਨਾਂ ਦੀ ਕੋਲ ਬਰਾੜਾਂ ਦੀ ਕੋਲ ਮਾਲਵੇ ਦੇ ਦੇਸ਼ ਦੇ ਜੰਗਲ ਦੇ ਦੇਸ਼ ਦੇ ਵਿੱਚ ਰਹਿਣ ਵਾਲੇ ਸਾਰੀ ਸੰਗਤ ਨੂੰ ਉਹਨਾਂ ਨੂੰ ਖੁਸ਼ੀਆਂ ਦੇਣ ਵਾਸਤੇ,
ਸੰਗਤ ਦੇਈ ਹੁਦੀ ਜੋ ਅਸ਼ੇਸ਼,
ਕਹਿੰਦੇ ਵਿਸ਼ੇਸ਼ ਕਰਕੇ ਉਹ ਜੰਗਲ ਦੇਸ਼ ਦੀ ਜਿਹੜੀ ਸੰਗਤ ਸੀ ਤੁਹਾਨੂੰ ਦਿੱਤੀ,
ਪ੍ਰਤਮਾਨ ਹੈ ਸੋ ਸਭ ਦੇਸ਼,
ਰੋਜ਼ ਉਹ ਸਾਰੀ ਸੰਗਤ ਮੰਨਣਾ ਕਰੇਗੀ ਸਾਰਾ ਦੇਸ਼,
ਪੁੱਤਰ ਪੌਤਰ ਕੀ ਮੰਨਤਾ ਤੈਸੇ,
ਤੁਹਾਡੇ ਪੁੱਤਰ ਤੁਹਾਡੇ ਪੋਤਰੇ ਉਸੇ ਤਰ੍ਹਾਂ ਮੰਨਤਾ ਹੋਵੇਗੀ, ਸਭ ਪੂਜੇ ਜਾਣਗੇ,
ਕਰਦ ਰਹੇ ਸ੍ਰੀ ਗੁਰ ਕਹਿ ਜੈਸੇ,
ਕਹਿੰਦੇ ਉਹ ਜਿਵੇਂ ਮਹਾਰਾਜ ਨੇ ਕਿਹਾ ਭਾਈ ਭਗਤੂ ਜੀ ਅੰਸ ਬੰਸ ਉਵੇਂ ਹੀ ਕਰਦੀ ਰਹੇ,
ਹੁਣ ਭਾਈ ਬਹਿਲੋ ਸੰਗ ਕਹਿਓ,
ਫਿਰ ਭਾਈ ਬਹਿਲੋ ਜੀ ਨੂੰ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋਂ, ਕੀ ਭਾਈ ਬਹਿਲੋ ਜੀ ਨੇ ਸੇਵਾ ਕੀਤੀ, ਪਿੱਛੇ ਪ੍ਰਸੰਗ ਆਏ ਨੇ, ਭਾਈ ਬਹਿਲੋ ਜੀ ਦੇਖਿਆ ਕਰਨ ਆਵੇ ਵਿੱਚ ਇੱਟਾਂ ਪੱਕੀਆਂ ਕਰਨ, ਉਹਨੇ ਪੁੱਛਿਆ ਕਿਸੇ ਨੂੰ ਸਿਆਣੇ ਨੂੰ ਰਲ ਕੇ, ਕਹਿੰਦੇ ਭਾਈ ਦੱਸੋ ਇੱਟਾਂ ਕਿਵੇਂ ਹੋਰ ਪੱਕੀਆਂ ਹੋਣ, ਕਿਵੇਂ ਇਹ ਹੋਰ ਲਾਲ ਹੋਣ, ਗੁਰੂ ਕਰਦੀ ਇਹ ਮਹਾਨ ਸੇਵਾ, ਉਸ ਵੇਲੇ ਕਹਿੰਦੇ ਭਾਈ ਜਿਹੜਾ ਇਹ ਪਾਥੀਆਂ ਆਦਿਕ ਨੇ ਹੋਰ ਗੰਦ ਆਦਿਕ ਇਹਦੇ ਵਿੱਚ ਪੈ ਕਰਕੇ ਇਹ ਗੁਹਾ ਆਦਿਕ, ਕਹਿੰਦੇ ਫਿਰ ਜੇ ਪਕਾਈਆਂ ਜਾਣ ਫਿਰ ਕਹਿੰਦੇ ਬਹੁਤ ਵਧੀਆ ਪੱਕਣੀਆਂ, ਫਿਰ ਭਾਈ ਬਹਿਲੋ ਜੀ ਇੰਨੀ ਮਹਾਨ ਸੇਵਾ ਸਭ ਸਮਝੀ ਨਹੀਂ ਤਾਂ ਗੰਦਗੀ ਨੂੰ ਕੋਈ ਹੱਥ ਲਾਉਣ ਨੂੰ ਤਿਆਰ, ਸਾਰੇ ਨਗਰ ਦਾ ਜਿੰਨਾ ਗੰਦ ਹੋਇਆ ਕਰਦਾ ਉਹਨੂੰ ਚੱਕਿਆ ਕਰਦਾ, ਫਿਰ ਗਿੱਲਾ ਹੋਇਆ ਕਰਦਾ ਸੀ ਗਿੱਲੇ ਨੂੰ ਅੱਗ ਨਹੀਂ ਲੱਗਦੀ, ਸੁਕਾਇਆ ਕਰਨ ਪੋਲ ਪੋਲ ਕੇ ਸਾਰੀ ਗੰਦਗੀ ਨੂੰ, ਕੱਪੜੇ ਤਾਂ ਮੈਲੇ ਹੀ ਰਿਹਾ ਕਰਦੇ ਸੀ ਆਪ ਜੀ ਦੇ, ਫਿਰ ਸਭ ਸਾਂਝੀ ਗਿੱਲਾ ਰਹਿਣੇ ਕਰਕੇ ਗੰਦਗੀ ਵਿੱਚ ਰਹਿਣੇ ਕਰਕੇ ਆਪ ਜੀ ਦਾ ਸਰੀਰ ਗਲ ਜਾਂਦਾ ਸੀ, ਇਹਨੇ ਮਹਾਨ ਸੇਵਾ ਕੀਤੀ ਤੇ ਉਹ ਸਾਧ ਸੰਗਤ ਖੋਲ ਕੇ ਰੱਖ ਦਿਆ ਕਰਨ, ਜਦੋਂ ਸੁੱਕ ਜਾ ਕਰੇ ਉਹ ਲਿਜਾ ਕੇ ਆਵਿਆਂ ਵਿੱਚ ਪਾਇਆ ਕਰਨ, ਤੇ ਇੱਟਾਂ ਐਨ ਪੱਕੀਆਂ ਪੱਕੀਆਂ ਸਾਧ ਸੰਗਤ ਜੀ ਫਿਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਲਾਇਆ ਕਰਦੇ। ਉਹਨਾਂ ਨੂੰ ਕਹਿ ਰਹੇ ਹੇ ਭਾਈ ਬਹਿਲੋ ਜੀ, ਤੁਹਾਨੂੰ ਵੀ ਕਹਿੰਦੇ ਬਹੁਤ ਸੇਵਾ ਕੀਤੀ ਹੈ,
ਕਾਮਨਾ ਜਿਵੇਂ ਚਿੱਤ ਚਾਹਿਓ,
ਕਹਿੰਦੇ ਜਿਵੇਂ ਤੁਸੀਂ ਚਿੱਤ ਵਿੱਚ ਚਾਹੁੰਦੇ ਹੋ ਆਪਣੀ ਕਾਮਨਾ ਪੂਰੀ ਕਰ ਲਵੋ।
ਭਇਓ ਗਿਆਨ ਤਤਖਿਨ ਔਰ ਮਾਹੀ,
ਉਸੇ ਸਮੇਂ ਭਾਈ ਬਹਿਲੋ ਜੀ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਹੋ ਗਿਆ,
ਬ੍ਰਹਮ ਬਿਨਾਂ ਕੁਛ ਲਖਿਤ ਨਾਹੀ,
ਪਰਮੇਸ਼ਰ ਤੋਂ ਬਿਨਾਂ ਤਾਂ ਕੁਛ ਦਿਸ ਨਹੀਂ ਰਿਹਾ, ਜੋ ਦੇਖਦੇ ਉਹ ਵੀ ਬ੍ਰਹਮ, ਜੋ ਸੁਣ ਰਹੇ ਉਹ ਵੀ ਬ੍ਰਹਮ,
ਆਪਣੀ ਕਮਰੀ ਦੇਹੋ ਪਛਾਏ,
ਕਹਿੰਦੇ ਬਣੇ ਭਾਈ ਬਹਿਲੋ ਫਿਰ ਵੀ ਅਸੀਂ ਕਹਿੰਦੇ ਸਾਨੂੰ ਬਖਸ਼ਿਸ਼ ਕਰਨਾ ਚਾਹੁੰਦੇ ਹਾਂ, ਕਹਿੰਦੇ ਇਵੇਂ ਕਰ ਆਪਣੀ ਕੰਬਲੀ ਕਹਿੰਦੇ ਸਾਡੇ ਸਾਹਮਣੇ ਵਿਛਾ ਦੇ,
ਬੰਦ ਪੋਟ ਕੋ ਲਿਓ ਅਪਣਾਏ,
ਕਹਿੰਦੇ ਅਸੀਂ ਮੂਹਰੇ ਵਿਛਾ ਦੇ, ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ, ਕਹਿੰਦੇ ਉਹਦੀ ਤੂੰ ਪੰਡ ਜੀ ਬੰਨ ਕੇ ਕਹਿੰਦੇ ਤੂੰ ਲੈ ਲੈਣਾ ਕਰੀ,
ਭੂਤ ਪਿਸਾਚ ਪ੍ਰੇਤ ਬੈਤਾਲ,
ਕਹਿੰਦੇ ਜਿੰਨੇ ਭੂਤ ਨੇ ਇਹ ਜਾਤਾਂ ਨੇ, ਭੂਤਾਂ ਦੀਆਂ ਵੱਖਰੀਆਂ ਵੱਖਰੀਆਂ, ਜਿਵੇਂ ਮਨੁੱਖਾਂ ਦੀਆਂ ਜਾਤਾਂ ਹੁੰਦੀਆਂ ਨੇ, ਸਾਰੇ ਤਾਂ ਨੀ ਮਨੁੱਖ ਅਖਵਾਨੇ ਹਾਂ, ਪਰ ਇਹਨਾਂ ਵਿੱਚ ਕਹਿੰਦੇ ਬਈ ਇਹ ਕਾਲੇ ਨੇ ਇਹ ਚਿੱਟੇ ਨੇ, ਇਹਨਾਂ ਦਾ ਵੱਖਰਾ ਦੇਸ਼ ਹੈ ਵੱਖਰਾ ਰੰਗ ਹੈ, ਤੇ ਇਸੇ ਤਰ੍ਹਾਂ ਵੱਖਰੀ ਕਿਸਮ ਦੇ ਨੇ, ਤੇ ਇਸੇ ਤਰ੍ਹਾਂ ਭੂਤਾਂ ਵਿੱਚ ਵੀ ਪ੍ਰੇਤ ਨੇ, ਬੈਤਾਲ ਨੇ, ਪਿਸਾਚ ਨੇ ਤੇ ਭੂਤ ਨੇ, ਇਹ ਚਾਰ ਨੇ ਜਾਤਾਂ ਇਹਨਾਂ ਦੀਆਂ, ਇਹ ਸਾਰੇ ਹੀ ਕਹਿੰਦੇ ਜਿੰਨੇ ਹਨ
ਗੁਪਤ ਰਹਿਤ ਜਿਵੇਂ ਸ਼ਕਤ ਪਿਸਾਲ,
ਜੋ ਗੁਪਤ ਰਹਿੰਦੇ ਨੇ ਜਿਹਨਾਂ ਵਿੱਚ ਬਹੁਤ ਭਾਰੀ ਸ਼ਕਤੀ ਹੈ,
ਸਭ ਤੇਰੇ ਹੋਵੇ ਅਨੁਸਾਰੀ,
ਕਹਿੰਦੇ ਅਸੀਂ ਪ੍ਰਸੰਨ ਹੋਏ ਹਾਂ, ਸਾਰੇ ਭੂਤ ਪ੍ਰੇਤ ਅੱਜ ਤੋਂ ਤੇਰੇ ਵਸ ਕਰ ਦਿੱਤੇ, ਤੇਰੇ ਅਧੀਨ ਰਹਿਣਗੇ, ਇਹ ਬਖਸ਼ਿਸ਼ ਪਹਿਲਾਂ ਭਾਈ ਲਾਲੋ ਜੀ ਨੂੰ ਹੋਈ ਸੀ, ਤੀਜੇ ਪਾਤਸ਼ਾਹ ਮਹਾਰਾਜ ਨੇ ਸਾਰੇ ਭੂਤ ਪ੍ਰੇਤ ਉਹਨਾਂ ਨੂੰ ਵਸ ਕਰ ਦਿੱਤੇ ਸੀ, ਕਹਿੰਦੇ ਹੁਣ ਤੈਨੂੰ ਬਖਸ਼ਿਸ਼ ਕਰ ਰਹੇ ਹੋਵੇਗਾ, ਉਹ ਮੈਂ ਇਹਨਾਂ ਤੋਂ ਕੰਮ ਕਰਾ ਲਵੇ,
ਸ੍ਰੀ ਗੁਰੂ ਅਮਰ ਕਿਰਪਾ ਰਸ ਢਲੇ,
ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਿਰਪਾ ਦੇ ਰਸ ਵਿੱਚ ਇੱਕੋ ਦਿਨ ਬਹੁਤ ਢਲੇ ਸਨ,
ਪ੍ਰਥਮ ਬਖਸ਼ ਇਹੋ ਲਾਲੋ ਕਰੇ,
ਕਹਿੰਦੇ ਪਹਿਲਾਂ ਬਖਸ਼ਿਸ਼ ਭਾਈ ਲਾਲੋ ਜੀ ਨੂੰ ਪ੍ਰਾਪਤ ਹੋਈ ਸੀ,
ਦੇਸ਼ ਵਿਦੇਸ਼ਨ ਮੈਂ ਜੋ ਅਹ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਗੁਪਤ ਰੂਹਾਂ ਹਨ,
ਸਾਗਰ ਕੇ ਟਾਪੂ ਮਹਿਰ ਹੈ,
ਸਮੁੰਦਰਾਂ ਵਿੱਚ ਟਾਪੂਆਂ ਦੇ ਵਿੱਚ ਜਿੱਥੇ ਜਿੱਥੇ ਰਹਿੰਦੀਆਂ ਹਨ,
ਗਿਰ ਸੁਮੇਰ ਲਖ ਪਰਬਤ ਵਾਸੀ,
ਗਿਰ ਪਹਾੜਾਂ ਵਿੱਚ ਸੁਮੇਰ ਪਰਬਤ ਵਿੱਚ, ਪਰਬਤ ਵਿੱਚ ਵਸਣ ਵਾਲੀਆਂ ਜਿੰਨੀਆਂ ਰੂਹਾਂ ਸਭ ਕਹਿੰਦੇ ਰੂਹਾਂ ਅੱਜ ਤੋਂ ਤੇਰੇ ਵਸ ਕਰ ਦਿੱਤੀਆਂ,
ਸੋ ਕਰੇ ਸ਼ਕਤ ਬਲ ਰਾਸੀ,
ਜੋ ਚਾਹੇਗਾ ਉਹਨਾਂ ਤੋਂ ਕਰਾ ਲਵੇਗਾ, ਕਹਿੰਦੇ ਸ਼ਕਤੀ ਦੀਆਂ ਜੋ ਤਾਂ ਰਾਸੀ ਪੂੰਜੀ ਹਨ, ਜਿਹਨਾਂ ਕੋਲ ਬਹੁਤ ਤਾਕਤ ਹੈ ਗੁਪਤ ਰੂਹਾਂ ਕੋਲ,
ਕੋਟ ਵਿਖੇ ਬੰਧ ਇਸ ਬਾਰੀ,
ਕਹਿੰਦੇ ਪੰਡ ਦੇ ਵਿੱਚ ਆਪਣੀ ਕਮਲੀ ਦੀ ਪੰਡ ਵਿੱਚ ਜਿਹੜੀ ਕਮਲੀ ਹੈ ਵਿਛਾਈ ਹੋਈ, ਕਹਿੰਦੇ ਇਹਦੀ ਪੰਡ ਵਿੱਚ ਹੁਣ ਤੂੰ ਬੰਨ ਲੈ,
ਪੁੱਤਰ ਪੋਤਰ ਲੱਗ ਰਹੇ ਅਨੁਸਾਰੀ,
ਕਹਿੰਦੇ ਤੇਰੇ ਪੁੱਤ ਦੇ ਅਨੁਸਾਰ ਰਹਿਣਗੀਆਂ, ਤੇ ਤੋਂ ਬਾਅਦ ਤੇਰੇ ਪੋਤਰੇ ਦੇ ਅਨੁਸਾਰ ਇਹ ਗੁਪਤ ਰੂਹਾਂ ਰਹਿਣਗੀਆਂ,
ਆਪਣਾ ਸਰੂਪ ਦਸਵਾਂ ਜਬ ਧਾਰਾ,
ਕਹਿੰਦੇ ਜਦੋਂ ਅਸੀਂ ਆਪਣਾ ਦਸਵਾਂ ਸਰੂਪ ਧਾਰਾਂਗੇ,
ਤਦ ਇਨਕੋ ਮੁਕਤਾਵਨ ਕਰਾਂ,
ਉਦੋਂ ਕਹਿੰਦੇ ਇਹਨਾਂ ਦੀ ਮੁਕਤਾਵਲ ਕਰੋ, ਉਹਨੂੰ ਉਦੋਂ ਕਹਿੰਦੇ ਤੁਹਾਡੇ ਪਰਿਵਾਰ ਕੋਲੋਂ ਇਹਨਾਂ ਤੋਂ ਇਹਨਾਂ ਨੂੰ ਮੁਕਤ ਕਰਾਵਾਂਗੇ,
ਮਾਨ ਬਚਨ ਸਤਿਗੁਰ ਕਾ ਐਸੀ,
ਇਸ ਤਰ੍ਹਾਂ ਬਚਨ ਮੰਨ ਕੇ ਸਤਿਗੁਰੂ ਜੀ ਦਾ,
ਕਮਲੀ ਕਰੀ ਬਿਛਾਵਨ ਤੈਸੀ,
ਕਮਲੀ ਬਿਛਾਉਣਾ ਕੀਤੀ ਧਰਤੀ ਤੇ,
ਬੰਧਨ ਲੱਗੇ ਉਹ ਕੋਟ ਕੋ ਜਬ ਹੀ,
ਜਦੋਂ ਸਭ ਸੰਗੀ ਪੰਡ ਨੂੰ ਬੰਨਣ ਲੱਗਾ,
ਉੱਤਰ ਦਿਸ ਕੇ ਜੋ ਗਣ ਸਭ ਹੀ,
ਪਹਾੜ ਦੀ ਦਿਸ਼ਾ ਵਾਲੇ ਉੱਤਰ ਦੀ ਤੱਤ ਵਾਲੇ ਜਿੰਨੇ ਭੂਤ ਪ੍ਰੇਤ ਸਨ,
ਨਿਜ ਦਿਸ ਦੇ ਛੁਟਾਏ ਕਰ ਪਾਲੋ,
ਆਪਣਾ ਪੱਲਾ ਸਾਧ ਸੰਗੀ ਉਹਨਾਂ ਨੇ ਭਾਈ ਬਹਿਲੋ ਜੀ ਤੋਂ ਛੁਡਾ ਕਰਕੇ ਦਵਾ ਦਵ,
ਗੁਰ ਕੇ ਚਰਨ ਪਰੇ ਤਤਕਾਲ,
ਬੜੀ ਛੇਤੀ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਪੈ ਗਈਆਂ ਸਾਰੀਆਂ ਗੁਪਤ ਰੂਹਾਂ ਉੱਤਰ ਦਿਸ਼ਾ ਦੀਆਂ,
ਬਖਸ਼ੋ ਮਹਾਰਾਜ ਹਮ ਦਾਸ,
ਮਹਾਰਾਜ ਜੀ ਬਖਸ਼ੋ ਬਖਸ਼ੋ ਸਾਡੇ ਤੇ ਕਿਰਪਾ ਕਰੋ, ਅਸੀਂ ਆਪ ਜੀ ਦੇ ਦਾਸ ਹਾਂ,
ਇਸ ਦਿਸ਼ ਕੇ ਨਿਤਰਾਵਰ ਪਾਸ,
ਅਸੀਂ ਇਹ ਉੱਤਰ ਦਿਸ਼ਾ ਵਾਲੇ ਜਿੰਨੇ ਭੂਤ ਪ੍ਰੇਤ ਆਪ ਜੀ ਦੇ ਅਨੁਸਾਰ ਹਾਂ, ਆਪ ਜੀ ਦੀ ਆਗਿਆ ਵਿੱਚ ਹਾਂ,
ਤਿੰਨੋਂ ਦਿਸ਼ ਕੇ ਸਭ ਦੇ ਦੀਜੈ,
ਤਿੰਨਾਂ ਤਰਫਾਂ ਦੇ ਦਿਓ, ਸਾਡੀ ਤਰਫ ਰਹਿਣ ਦਿਓ,
ਸਾਨੂੰ ਆਪਣੀ ਸ਼ਰਨ ਰੱਖੀਜੈ,
ਸਾਨੂੰ ਮਹਾਰਾਜ ਜੀ ਆਪਣੀ ਸ਼ਰਨ ਵਿੱਚ ਰੱਖਣਾ ਕਰੋ,
ਹੁਣ ਚੌਥੋ ਦਿਸ਼ ਕੌਣ ਚੌਥਾ ਉਹਦੇ ਚ ਪਕੜਨ ਚਾਹਿਓ,
ਭਾਈ ਜਿਵੇਂ ਚਾਥੀ ਤਰਫ ਦਾ ਸਾਧਸਾਂ ਦੀ ਪੱਲਾ ਫੜਨ ਲੱਗੇ ਤਾਂ
ਤਦ ਸਤਿਗੁਰ ਬਹਿਲੋ ਸੰਗ ਕਹਿਓ,
ਉਸ ਵੇਲੇ ਮਹਾਰਾਜ ਜੀ ਨੇ ਭਾਈ ਬਹਿਲੋ ਜੀ ਦੇ ਸਾਥ ਕਿਹਾ,
ਦੇਹੋ ਤਿੰਨਹੋ ਦਿਸਹੀ ਕੀ ਪੋਟ,
ਭਾਈ ਬਹਿਲੋ ਜੀ ਤਿੰਨਾਂ ਤਰਫਾਂ ਦੀ ਕਹਿੰਦੇ ਭੂਤ ਪ੍ਰੇਤ ਰੱਖ ਲਓ, ਤੁਸੀਂ ਚੌਥੀ ਤਰਫ ਵਾਲੇ ਸ਼ਰਨ ਆਏ ਨੇ ਉਹਨਾਂ ਨੂੰ ਛੱਡ ਦਿਓ,
ਸੇਵ ਕਰਹਿ ਤੇਰੀ ਸਭ ਕੋਟ,
ਜਿੰਨੇ ਭੂਤ ਪ੍ਰੇਤ ਨੇ ਸਾਰੀ ਤੇਰੀ ਹੀ ਸੇਵਾ ਕਰਨਗੇ,
ਮਾਨ ਬਾਕ ਤਿੰਨਹੋ ਦਿਸ ਕੇਰੇ,
ਕਹਿੰਦੇ ਮੰਨ ਕੇ ਬਚਨ ਨੂੰ ਤਿੰਨਾਂ ਤਰਫਾਂ ਦੇ ਤਿੰਨ ਤਰਫ ਦੀਆਂ ਸਾਧਸਾਂ ਜੀ ਪੱਲੇ ਜੇ ਫੜ ਕੇ ਭਾਈ ਬਹਿਲੋ ਜੀ ਨੇ ਬੰਨ ਲਏ,
ਕਰਨੀਨੇ ਅਨੁਸਾਰ ਕਨੇਰੇ,
ਬਹੁਤੇ ਸਾਧਸਾਂ ਜੀ ਭੂਤ ਪ੍ਰੇਤ ਗੁਪਤ ਰੂਹਾਂ ਆਪਣੇ ਅਨੁਸਾਰ ਕਰ ਲਈਆਂ, ਫਿਰ ਇਹ ਭਾਈ ਭਗਤਾ ਜੀ ਹੋਏ, ਇਹਨਾਂ ਦੇ ਪੋਤਰੇ ਹੋਏ ਭਾਈ ਬਹਿਲੋ ਜੀ ਨੇ, ਉਹਨਾਂ ਨੇ ਸਾਧਸਾਂ ਜੀ ਉੱਥੇ ਨਗਰ ਵਸਾਇਆ, ਤੇ ਉਹ ਫਿਰ ਖੂਹ ਬਣਾਉਣ ਵਾਸਤੇ, ਕਿਉਂਕਿ ਉੱਥੇ ਸਾਧਸਾਂ ਜੀ ਇੱਟਾਂ ਨਹੀਂ ਸੀ ਬਣਨੀਆਂ, ਭੂਤਾਂ ਪ੍ਰੇਤਾਂ ਤੋਂ ਲਾਹੌਰ ਤੋਂ ਇੱਟਾਂ ਲਿਆ ਲਿਆ ਕੇ ਦੇਖ ਲਓ, ਲਾਹੌਰ ਤੋਂ ਮਾਲਵੇ ਦਾ ਇਲਾਕਾ ਉਧਰ ਲਾਹੌਰ ਤੋਂ ਲਿਆ ਲਿਆ ਕੇ ਉਹ ਨਗਰ ਵੀ ਭਾਈ ਭਗਤਾਂ ਕਰਕੇ ਵੱਸਦਾ, ਉੱਥੇ ਖੂਹ ਵੀ ਬਣਿਆ ਹੋਇਆ ਹੈ, ਤੇ ਉਹ ਸਤਸੰਗ ਜੀ ਫਿਰ ਭੂਤਾਂ ਤੋਂ ਸਾਰੀ ਸੇਵਾ ਕਰਾਈ। ਉਹ ਲਾਹੌਰ ਤੋਂ ਉਹਨਾਂ ਨੇ ਸਤਸੰਗ ਜੀ ਲਿਆ ਲਿਆ ਕੇ ਇੱਟਾਂ ਭੂਤਾਂ ਪ੍ਰੇਤਾਂ ਨੇ ਉਹ ਖੂਹ ਚਰਵਾਇਆ ਸੀ। ਸੋ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਫਿਰ ਇਹ ਸਾਰੇ ਮੁਕਤ ਕਰਾਏ ਸੀ ਇਹਨਾਂ ਦੇ ਪਰਿਵਾਰ ਤੋਂ, ਵੀ ਜਿਹੜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਹ ਬਖਸ਼ਿਸ਼ ਕਰ ਰਹੇ ਤੇ ਨਾਲ ਦੱਸ ਰਹੇ ਵੀ ਦਸਮ ਸਰੂਪ ਵਿੱਚ ਅਸੀਂ ਮੁਕਤ ਕਰ ਦਿਆਂਗੇ ਇਹਨਾਂ ਨੂੰ।
ਮਾਨ ਪਾਕ ਤਿੰਨੋਂ ਦਿਸ਼ਕੇਰੇ,
ਮਨ ਕੇ ਵਚਨ ਤਿੰਨੇ ਤਰਫਾਂ ਦੇ ਮਹਾਰਾਜ ਨੇ ਦੇ ਦਿੱਤੇ ਹਨ।
ਕਰ ਲੀਨੇ ਅਨੁਸਾਰ ਘਰੇਰੇ,
ਬਹੁਤਿਆਂ ਨੇ ਆਪਣੇ ਅਨੁਸਾਰ ਕਰ ਲਿਆ ਹੈ।
ਬਹੁਤ ਗੁਰੂ ਪਿਖ ਸੇਵ ਵਡੇਰੀ,
ਮਹਾਰਾਜ ਨੇ ਫੇਰ ਹੋਰ ਬਹੁਤ ਸੇਵਾ ਵੱਡੀ ਦੇਖ ਕਰਕੇ
ਕਰੀ ਪਜਾਵਨ ਈਟਨ ਕੇਰੀ
ਵੀ ਦੇਖਿਆ ਮਹਾਰਾਜ ਨੇ। ਹਲੇ ਵੀ ਦੇਖੋ ਗੁਰੂ ਸਾਹਿਬ ਜੀ ਜਿਵੇਂ ਮਾਤਾ ਹੈ ਵੀ ਦੇਖ ਰਹੀ ਵੀ ਬੁੱਧ ਤਾਂ ਅੱਜ ਬਹੁਤ ਕੰਮ ਕਰਦਾ ਆਇਆ ਵਾਲਾ, ਕਹਿੰਦੀ ਬਹੁਤ ਹੋਰ ਖਾ ਲਾ। ਉਹ ਜਦੋਂ ਤਿੰਨ ਦੋ ਪ੍ਰਸ਼ਾਦੇ ਖਾ ਲਾ ਵੀ ਮਾਂ ਮੈਂ ਤਾਂ ਹੁਣ ਰਾਜੀ ਹਾਂ, ਨਹੀਂ ਕਹਿੰਦੀ ਬਹੁਤ ਹੋਰ ਭੁੱਖ ਲੱਗੀ ਹੁਣੇ ਹੋਰ ਲੈ ਲਾ, ਤੂੰ ਅੱਜ ਬਹੁਤ ਕੰਮ ਕੀਤਾ। ਇਵੇਂ ਪੰਜਵੇਂ ਪਾਤਸ਼ਾਹ ਮਾਤਾ ਦੀ ਤਰ੍ਹਾਂ ਕਹਿੰਦੇ ਵੀ ਬਹੁਤ ਸੇਵਾ ਕੀਤੀ, ਹਲੇ ਵੀ ਤ੍ਰਿਪਤ ਨਹੀਂ ਹੋ ਰਹੇ। ਕਹਿੰਦੇ ਨਹੀਂ, ਕਹਿੰਦੇ ਇਹ ਵੀ ਬਖਸ਼ਿਸ਼, ਕਹਿੰਦੇ ਹੋਰ ਬਖਸ਼ਿਸ਼ ਕਰਨੀ ਹੈ ਭਾਈ ਮੈਨੂੰ, ਕਹਿੰਦੇ ਸਾਡੇ ਪਾਸ ਹੋਰ ਤੂੰ ਲੈਣਾ ਕਰ। ਕਹਿੰਦੇ ਤੂੰ ਤਾਂ ਬਹੁਤ ਇੱਟਾਂ ਦੀ ਸੇਵਾ ਕੀਤੀ, ਪਕਾ ਪਕਾ ਕੇ ਆ ਗਿਆ ਵਿੱਚ ਉਹਨਾਂ ਨੂੰ ਪੱਕਿਆ ਕੀਤਾ ਹੈ।
ਕਹਿੰਦੇ
ਵਿਸ਼ਟਾ ਗੰਦਗੀ ਜਿਹੜੀ ਸੀ ਨਗਰ ਦੀ ਉਹਨੂੰ ਕਹਿੰਦੇ ਤੂੰ ਧੋਣਾ ਕੀਤਾ ਧੀਰਜ ਧਾਰ ਕੇ, ਨਹੀਂ ਤਾਂ ਗੰਦਗੀ ਨੂੰ ਕੋਈ ਹੱਥ ਲਾ ਕੇ ਰਾਜੀ ਨਹੀਂ। ਜਿਨ੍ਹਾਂ ਦਾ ਇਹ ਕੰਮ ਵੀ ਹੁੰਦਾ ਹੈ ਸਫਾਈ ਕਰਨੇ ਦਾ, ਉਹ ਵੀ ਘਿਰਨਾ ਕਰਦੇ ਨੇ, ਕਹਿੰਦੇ ਗੰਦਗੀ ਨੂੰ ਕਿਉਂ ਹੱਥ ਲਾਈਏ, ਗਲਾ ਪਾਉਂਦੇ ਨੇ। ਕਹਿੰਦੇ ਤੂੰ ਤਾਂ ਬਹੁਤ ਸੇਵਾ ਕੀਤੀ, ਜਿਹੜੀ ਸੇਵਾ ਨੂੰ ਕੋਈ ਹੱਥ ਲਾ ਕੇ ਰਾਜੀ ਨਹੀਂ।
ਉਤਰਗਾ ਕਿਤੇ ਸਰੀਰ,
ਤੇਰੇ ਸਰੀਰ ਦੀ ਚਮੜੀ ਹੈ ਉਹ ਵੀ ਕਹਿੰਦੇ ਉਗੜ ਗਈ ਹੈ, ਗਲ ਗਈ ਹੈ, ਕਿਉਂਕਿ ਗੰਦਗੀ ਨਾਲ ਹੀ ਲਿਬੜੇ ਰਹਿੰਦੇ ਸੀ ਸਾਰਾ ਦਿਨ, ਇਹੀ ਸੇਵਾ ਕਰਨੀ ਦਿਨੇ ਰਾਤ, ਤੇ ਗਿੱਲਾ ਰਹਿਣਾ ਸਰੀਰ ਨੇ, ਤੇ ਉਹ ਜਿਹੜੀ ਚਮੜੀ ਸੀ ਉਹ ਗਲ ਗਈ ਸੀ। ਕਹਿੰਦੇ ਉਹ ਵੀ ਤੇਰੀ ਉਗੜ ਗਈ ਹੈ। ਦਿਨੇ ਰਾਤ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਹੈ, ਖੁਦ ਨਾ ਕੀਤਾ
ਘਰੋਂ ਭਾਰ ਸਿਰ ਬਹਿਰ ਨਿਕਾਰਾ।
ਕਹਿੰਦੇ ਫਿਰ ਭਾਈ ਬਹਿਨੋ ਜੀ ਇੰਨੀ ਸੇਵਾ ਕਰਿਆ ਕਰਦੇ ਸੀ, ਟੋਕਰਾ ਲਿਆ ਕੇ ਰੱਖ ਦਿਆ ਕਰਦੇ ਸੀ ਮਿੱਟੀ ਦਾ, ਤੇ ਉਹਨਾਂ ਚਿਰ ਖੜੇ ਰਹਿੰਦੇ ਸੀ ਤੇ ਮਹਾਰਾਜ ਜੀ ਵੱਲ ਦੇਖਦੇ ਰਹਿੰਦੇ ਸੀ। ਫਿਰ ਇੱਦਾਂ ਨਹੀਂ ਸੀ ਹੁੰਦਾ ਵੀ ਟੋਕਰੇ ਵਿੱਚ ਕਈ ਵੇਲੇ ਕੀ ਕਰਦੇ ਸੀ, ਹਾਸ ਰਾਸ ਵਾਸਤੇ ਮਜ਼ਦੂਰ ਜ਼ਿਆਦਾ ਮਿੱਟੀ ਪਾ ਦਿਆ ਕਰਦੇ ਵੀ ਦੇਖੀ ਭਾਈ ਵੱਲ ਚੱਕ ਲੈਂਦਾ, ਇਹ ਸਿਰ ਤੇ ਫੇਰ ਰੱਖ ਲੈਂਦੇ ਸੀ, ਦੌੜ ਕੇ ਜਾਂਦੇ ਸੀ ਮਿੱਟੀ ਸਿੱਟ ਕੇ ਫੇਰ ਆ ਜਾਂਦੇ ਸੀ। ਕਿਉਂ ਵੀ ਜਿੰਨਾ ਚਿਰ ਮਿੱਟੀ ਭਰਨੀ ਉਨਾ ਚਿਰ ਦਰਸ਼ਨ ਹੋਣੇ ਮਹਾਰਾਜ ਜੀ, ਇਸ ਕਰਕੇ ਕਾਹਲੀ ਕਰਿਆ ਕਰਦੇ ਸੀ। ਤੇ ਉਹ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਭਰਦੇ, ਕਦੇ ਰੋਸ ਨਹੀਂ ਸੀ ਕਰਿਆ ਕਰਦੇ ਵੀ ਇੰਨੀ ਜ਼ਿਆਦਾ ਕਿਉਂ ਮਿੱਟੀ ਭਰੀ ਜਾਂਦੇ ਤੁਸੀਂ, ਇਹ ਐਵੇਂ ਇਹਨਾਂ ਦਾ ਚਿੱਤ ਖਿੜਿਆ ਰਿਹਾ ਕਰੇ, ਖਿੜ ਕੇ ਦੌੜ ਕੇ ਸਿੱਟਿਆ ਕਰਨ, ਫੇਰ ਆ ਕੇ ਖੜ ਜਾਇਆ ਕਰਨ, ਕਿਉਂਕਿ ਮਹਾਰਾਜ ਜੀ ਬੈਠੇ ਸੇਵਾ ਕਰਾਉਂਦੇ ਸੀ ਤੇ ਦਰਸ਼ਨ ਕਰਿਆ ਕਰਨ। ਭਾਈ ਵੈਲੋ ਜੀ ਚਿੱਤ ਆਨੰਦ ਵਿੱਚ ਇਹਨਾਂ ਦਾ ਰਿਹਾ ਕਰੇ, ਅਤ ਪ੍ਰਸੰਨ, ਕਹਿੰਦੇ ਵੀ ਬਹੁਤ ਸੇਵਾ ਕੀਤੀ ਤੂੰ ਤਾਂ ਮਿੱਟੀ ਵੀ ਪੁੱਟ ਪੁੱਟ ਕੇ ਬਾਹਰ ਸਿੱਟੀ ਹੈ।
ਵਰ ਦੇਣਸ ਜਿਵੇਂ ਗੁਰੂ ਕਰਾਹੋ,
ਕਹਿੰਦੇ ਮਹਾਰਾਜ ਨੇ ਪਰ ਵਰ ਦੇਣਾ ਕੀਤਾ, ਕਹਿੰਦੇ ਜਿਵੇਂ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਹੈ।
ਕਰਤ ਸਿੱਖ ਪੂਰੇ ਚਿਤ ਚਾਹੋ,
ਚਿਤ ਵਿੱਚ ਚਾਹਨਾ ਕਰਕੇ ਗੁਰੂ ਕੇ ਸਿੱਖ ਕਹਿੰਦੇ ਗੁਰੂ ਸਾਹਿਬ ਜੀ ਦੇ ਅੱਗੇ ਕਰਦੇ ਹਨ ਕੜਾਹ ਪ੍ਰਸ਼ਾਦ ਦੀ ਦੇਗ।
ਸੰਗਤ ਮੈਂ ਟਿਕਰੀ ਤੇਰੀ,
ਇਸੇ ਤਰ੍ਹਾਂ ਕਹਿੰਦੇ ਤੇਰਾ ਵੀ ਹਿੱਸਾ ਸੰਗਤ ਦੇ ਵਿੱਚ ਹੋਇਆ ਕਰੂਗਾ। ਭਾਈ ਪਹਿਲੋਂ ਦੀ ਕੜਾਹੀ ਜਿਹੜੇ ਭੂਤ ਪ੍ਰੇਤਾਂ ਨੂੰ ਹੁਣ ਕੱਢਦੇ ਨੇ, ਉਹ ਫਿਰ ਸਾਧ ਸੰਗਤ ਨੂੰ ਭੂਤ ਪ੍ਰੇਤ ਕੱਢਦੇ ਆ, ਉਹ ਕਹਿੰਦੇ ਵੀ ਭਾਈ ਪਹਿਲੋਂ ਦੀ ਪਹਿਲਾਂ ਕੜਾਹੀ ਕਰਾ ਦੀ, ਗੁਰੂ ਘਰ ਵਿੱਚ ਜਾ ਕੇ ਕੜਾਹ ਪ੍ਰਸ਼ਾਦ ਭਾਈ ਪਹਿਲੋਂ ਦੇ ਨਾਮ ਦਾ ਕਰਾਏ। ਇਸ ਤਰ੍ਹਾਂ ਸਾਧ ਸੰਗਤ ਨੂੰ ਕਰਦੇ ਪਵਾ, ਖਾਲਸੇ ਬੰਦ ਵਿੱਚ ਹੁਣ ਨਹੀਂ ਇਹ ਰੀਤੀ ਹੈ, ਪਰ ਜਿਹੜੇ ਭੂਤ ਪ੍ਰੇਤ ਕੱਢਣ ਵਾਲੇ ਉਹ ਹਲੇ ਵੀ ਭਾਈ ਪਹਿਲੋਂ ਜੀ, ਕਿਉਂਕਿ ਇਹਨਾਂ ਨੂੰ ਬਖਸ਼ੀ ਸੀ ਇਹ, ਤੇ ਇਹ ਮਹਾਰਾਜ ਦਾ ਵਰ ਸੀ ਵੀ ਭੂਤ ਪ੍ਰੇਤ ਤੁਹਾਡੇ ਅਧੀਨ ਨੇ, ਤੇ ਉਹ ਇਸ ਕਰਕੇ ਸਾਧ ਸੰਗਤ ਹਿੱਸਾ ਫਿਰ ਉਹ ਕਹਿੰਦੇ ਵੀ ਭਾਈ ਪਹਿਲੋਂ ਦੇ ਨਾਮ ਦਾ ਕੜਾਹ ਕਰਾਏ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਪੰਜਵੇਂ ਪਾਤਸ਼ਾਹ ਨੇ।
ਕਰਤਰ ਹੈਗੇ ਨਿਜਹਿਤ ਹੇਰੀ,
ਕਹਿੰਦੇ ਆਪਣਾ ਭਲਾ ਦੇਖ ਕੇ ਉਹ ਕਹਿੰਦੇ ਤੇਰੇ ਵਾਸਤੇ ਤੇਰੇ ਨਾਮ ਦੀ ਇਸ ਤਰ੍ਹਾਂ ਕੜਾਹੀ ਕਰਿਆ ਕਰਨਗੇ, ਦੇਖ ਕਰਾਇਆ ਕਰਨਗੇ।
ਭਾਈ ਉਗਰੂ ਅਰ ਕਲਿਆਣਾ,
ਭਾਈ ਉਗਰੂ ਜੀ ਤੇ ਭਾਈ ਕਲਿਆਣਾ ਜੀ,
ਇਨਕੋ ਪਦਵੀ ਦੇਈ ਮਹਾਨਾ,
ਸਤਸੰਗ ਜੀ ਗੁਰਸਿੱਖਾਂ ਨੂੰ ਮਹਾਨ ਪਦਵੀ ਦਿੱਤੀ। ਹੁਣ ਸਮਾਂ ਸਤਸੰਗ ਜੀ ਉੱਤੇ ਜਾ ਰਿਹਾ, ਇੱਥੇ ਵਿਸ਼ਰਾਮ ਦਿੰਦੇ ਹਾਂ। ਅਧਿਆਇ ਅੱਧਾ ਹੋਇਆ ਹੈ, ਅਗਲਾ ਅੱਧਾ ਅਧਿਆਇ ਕੱਲ੍ਹ ਨੂੰ ਸ਼੍ਰਵਣ ਕਰ ਲਵਾਂਗੇ। ਹੋਰ ਗੁਰਸਿੱਖਾਂ ਨੂੰ ਜਿਵੇਂ ਬਖਸ਼ਿਸ਼ ਕੀਤੀ, ਫਿਰ ਕੁਝ ਗੁਰਸਿੱਖਾਂ ਨੂੰ ਹੰਕਾਰ ਵੀ ਹੋ ਗਿਆ ਵੀ ਅਸੀਂ ਤਾਂ ਸੇਵਾ ਬਹੁਤ ਕੀਤੀ ਹੈ। ਫਿਰ ਸਤਿਗੁਰੂ ਬਿਨ ਮਹਾਰਾਜ ਜੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾਲ, ਉਹ ਗੁਰੂ ਹੀ ਕਹਿੰਦਾ ਜਿਹੜਾ ਸਿੱਖਾਂ ਦਾ ਹੰਕਾਰ ਨਾ ਮਿਟ ਸਕੇ। ਗੁਰੂ ਸਾਹਿਬ ਜੀ ਫਿਰ ਉਹ ਗੁਰਸਿੱਖਾਂ ਦਾ ਹੰਕਾਰ ਵੀ ਮਿਟਣਗੇ, ਉਹ ਜਿਵੇਂ ਮਿਟਣਗੇ ਸਤਸੰਗ ਜੀ ਬਾਬਾ ਬੁੱਢਾ ਜੀ ਨੂੰ ਕਹਿਣਗੇ, ਉਹ ਫਿਰ ਪੁਰਾਣੀ ਸਾਖੀ ਆਪਣੀ ਪਰਖ ਦੀ ਸੁਣਾਉਣਗੇ ਬਾਬਾ ਬੁੱਢਾ ਜੀ। ਆਪ ਕਹਿਣਗੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਰਖ ਕੀਤੀ ਸੀ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਪਰਖ ਵਿੱਚ ਤਾਂ ਮੈਂ ਵੀ ਫੇਲ ਹੋ ਗਿਆ ਸੀ। ਆਪ ਬਾਬਾ ਬੁੱਢਾ ਜੀ ਕਹਿਣਗੇ ਕਿ ਮੈਂ ਵੀ ਦਰਖਤ ਉਹਲੇ ਹੋ ਗਿਆ ਸੀ ਜਿਸ ਵੇਲੇ ਕਿਹਾ ਸੀ ਮਹਾਰਾਜ ਨੇ ਵੀ ਮਾਸ ਹੈ ਮੁਰਦਾ ਪਿਆ ਖਾਓ ਇਹਨੂੰ। ਕਹਿੰਦੇ ਮੈਂ ਭਾਈ ਮਨ ਸੁੱਖ, ਅਸੀਂ ਕਹਿੰਦੇ ਤਿੰਨ ਜਾਣੇ ਸੀ, ਅਸੀਂ ਦਰਖਤ ਉਹਲੇ ਹੋ ਗਏ, ਪਰ ਬਲਿਹਾਲ ਜਾਈਏ ਭਾਈ ਲਖਣਾ ਜੀ ਤੋਂ, ਗੁਰੂ ਅੰਗਦ ਦੇਵ ਜੀ ਤੋਂ ਤਿਆਰ ਹੋ ਗਏ, ਪਰਿਕਰਮਾ ਕਰੀ ਗਏ ਉਹ ਪ੍ਰਸੰਗ ਸਾਧ ਸੰਗ ਜੀ ਸੁਣਾਉਣਗੇ। ਬਾਬਾ ਬੁੱਢਾ ਜੀ ਸਾਰੀ ਪਰਖ ਦਾ ਸਾਰਾ ਆਵੇਗਾ, ਉਹ ਕਿਵੇਂ ਗੁਰਸਿੱਖਾਂ ਦੀ ਪਰਖ ਹੋਈ ਉਹ ਗੁਰਸਿੱਖਾਂ ਦਾ ਹੰਕਾਰ ਦੋਣ ਵਾਸਤੇ, ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸ਼ਰਵਣ ਕਰ ਲਵਾਂਗੇ। ਇੱਥੇ ਵੀ ਵਿਸ਼ਰਾਮ ਦਿੰਦੇ ਹਾਂ। ਗੁਰੂ ਕਾ ਇਤਿਹਾਸ, ਗੁਰੂ ਕਾ ਜਸ ਕਰਦੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ, ਗੁਰੂ ਕੀ ਸੰਗਤ ਨੇ ਸਤਿਗੁਰੂ ਮਹਾਰਾਜ ਜੀ ਨੇ ਮਾਫ ਕਰਨੀਆਂ, ਕਿਸਮਤ ਬਖਸ਼ਣੀ ਜੀ, ਲੇਖਾ ਕਥ ਹੈ ਨਾ ਛੁੱਟੀਆ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਭਾਈ ਉਗਰੂ ਅਰ ਕਲਿਆਣਾ, ਇਨਕਾ ਪਦਵੀ ਦੇਈ ਮਹਾਨਾ,
ਵਾਹਿਗੁਰੂ ਜੀ ਕਾ ਖਾਲਸਾ।